जुग जुग अटल धन धन साहिब श्री गुरु ग्रंथ साहिब जी की निघी जी गोद आनंद मन रे गुरु रूप प्यारी सतसंगत जीओ आओ मन बिरतियां कदर करिए गुरु चरणा च लवाई हाजरियां हाजरियां लवाउंदे मन बिरतियां कदर करदे गज के बोलना जी वाहिगुरु जी का खालसा वाहिगुरु जी की फतेह। ਗੁਰੂ ਨੂੰ ਪਿਆਰੀ ਸਤਸੰਗਤ ਜੀਓ, ਉਸ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਹੋਈ ਹੈ ਤੇ ਇਹਦਾ ਮਨ ਆ, ਇਸ ਮਨ ਦੀ ਪੁਕਾਰ ਪਰਮਾਤਮਾ ਨੇ ਸਰਵਣ ਕੀਤੀ ਸੁਣੀ। ਜਦੋਂ ਪੁਕਾਰ ਸੁਣੀ ਤੇ ਉਸ ਪਰਮਾਤਮਾ ਨੇ ਉਹ ਸਰੀਰ ਬਖਸ਼ਿਸ਼ ਕੀਤਾ, ਉਹ ਸਮਾਂ ਬਖਸ਼ਿਸ਼ ਕੀਤਾ ਜਿਸ ਸਰੀਰ ਦੇ ਅੰਦਰ ਜਿਸ ਸਮੇਂ ਦੇ ਅੰਦਰ ਇਹ ਆਪਣੇ ਆਪ ਨੂੰ ਪਛਾਣ ਸਕਦਾ ਹੈ। ਉਹ ਕੇਵਲ ਦਾ ਕੇਵਲ ਮਾਨਸ ਦਾ ਸਰੀਰ ਆ, ਹੋਰ ਕਿਸੇ ਸਰੀਰ ਦੇ ਅੰਦਰ ਆਪਣੇ ਆਪ ਨੂੰ ਪਹਿਚਾਣ ਨਹੀਂ ਸਕਦਾ। ਅੱਜ ਇਹਨੂੰ ਇਹ ਦਾਤ ਮਿਲ ਗਈ, ਅੱਜ ਉਹ ਸਮਾਂ ਇਹਨੂੰ ਮਿਲ ਗਿਆ ਹੈ ਕਿ ਇਹ ਮਨ ਜਿਹੜਾ ਹੈ ਮਨੁੱਖ ਸਰੀਰ ਦੇ ਅੰਦਰ ਆ ਗਿਆ। ਹੁਣ ਮਨੁੱਖ ਸਰੀਰ ਦੇ ਅੰਦਰ ਆਇਆ ਇਹ ਮਨ ਜਿਹੜਾ ਹੈ, ਜਿੰਨਾ ਚਿਰ ਗੁਰੂ ਦੇ ਲੜ ਨਹੀਂ ਲੱਗਦਾ, ਜਿੰਨਾ ਚਿਰ ਗੁਰੂ ਦੇ ਚਰਨਾਂ ਵਿੱਚ ਨਹੀਂ ਜੁੜਦਾ, ਉਨਾ ਚਿਰ ਫਿਰ ਇਹਦਾ ਜੀਵਨ ਭਾਵੇਂ ਮਨੁੱਖ ਸਰੀਰ ਦੀ ਪ੍ਰਾਪਤੀ ਹੋ ਗਈ ਹੈ, ਪਰ ਜੇ ਗੁਰੂ ਚਰਨਾਂ ਨਾਲ ਨਹੀਂ ਜੁੜਦਾ ਤੇ ਜੀਵਨ ਇਹਦਾ ਬਾਕੀ ਜਾਮੇ ਹਰ ਗਈ ਹੈ। ਜਿੱਦਾਂ ਆਪਾਂ ਬਾਕੀ ਜਨਮ ਭੋਗ ਆਏ ਹਾਂ, ਲੰਘ ਆਏ, ਉੱਥੋਂ ਟੱਪ ਆਏ ਹਾਂ, ਪਰ ਜੇ ਅਸੀਂ ਗੁਰੂ ਦਾ ਪੱਲਾ ਨਹੀਂ ਫੜਦੇ, ਗੁਰੂ ਦੇ ਲੜ ਨਹੀਂ ਲੜਦੇ, ਸਾਡਾ ਜੀਵਨ ਉਹਨਾਂ ਵਰਗਾ ਹੀ ਹੈ, ਕੀੜੇ ਮਕੌੜੇ ਸੱਪ ਡੰਗਰ ਕੁੱਤਿਆਂ ਵਰਗਾ ਹੀ ਹੈ, ਕਿਉਂਕਿ ਉਹਨਾਂ ਜਾਮਿਆਂ ਦੇ ਵਿੱਚ ਇਹ ਦਾਤ ਨਹੀਂ ਹੈ। ਅਤੇ ਜੇ ਅਸੀਂ ਗੁਰੂ ਦੇ ਲੜ ਨਹੀਂ ਲੱਗੇ ਤੇ ਫਿਰ ਸਾਡੇ ਲਈ ਵੀ ਸਮਾਂ ਤੇ ਉਹਦੇ ਨਾਲ ਲਈ ਹੈ। ਸੋ ਵਿਚਾਰ ਕਰਨੀ ਹੈ। ਗੁਰੂ ਸਾਹਿਬਾਂ ਫਰਮਾਨ ਕਰਦੇ ਨੇ, ਕਹਿੰਦੇ ਕਬੀਰ ਪਾਰਸ ਚੰਦਨ ਨੇ ਤਿੰਨ ਹੈ ਏਕ ਸੁਗੰਧ, ਕਬੀਰ ਪਾਰਸ ਚੰਦਨ ਨੇ ਤਿੰਨ ਹੈ ਏਕ ਸੁਗੰਧ, ਤੇ ਮਿਲਤੇ ਉਤਮ ਵਏ ਲੋਕ ਆਠ ਨਿਰਗੰਧ। ਵਿਚਾਰ ਕਰਨਾ ਹੈ। ਗੁਰੂ ਸਾਹਿਬਾਂ ਫਰਮਾਉਂਦੇ ਨੇ, ਕਹਿੰਦੇ ਕਬੀਰ ਪਾਰਸ ਚੰਦਨ ਨੇ, ਪਾਰਸ ਇੱਕ ਪੱਥਰ ਦਾ ਨਾਂ ਹੈ ਤੇ ਚੰਦਨ ਇੱਕ ਰੁੱਖ ਦਾ ਨਾਂ ਹੈ। ਤੇ ਗੁਰੂ ਜੀ ਕੀ ਕਹਿੰਦੇ ਪਏ, ਕਹਿੰਦੇ ਪਾਰਸ ਚੰਦਨ ਤਿੰਨ ਹੈ ਏਕ ਸੁਗੰਧ, ਸੁਗੰਧ ਦਾ ਪਾਉ ਗੁਣ, ਕਹਿੰਦੇ ਨਾ ਦੋਨਾਂ ਦੇ ਅੰਦਰ ਇੱਕ ਗੁਣ ਆ। ਕੈਸਾ ਗੁਣ ਹੈ, ਧਿਆਨ ਦੇਣਾ, ਪਾਰਸ ਦੇ ਅੰਦਰ ਗੁਣ ਆ। ਕਹਿੰਦੇ ਤੇ ਮਿਲਤੇ ਉਹ ਉੱਤਮ ਬਏ, ਕਹਿੰਦਾ ਜੇ ਕੋਈ ਇਹਨਾਂ ਨੂੰ ਮਿਲ ਜਾਵੇ ਤਾਂ ਉੱਚਾ ਹੋ ਜਾਂਦਾ, ਉੱਚੇ ਦਾ ਭਾਵ ਕੀ ਤਬਦੀਲੀ ਆ ਜਾਂਦੀ, ਉਹ ਤਬਦੀਲ ਹੋ ਜਾਂਦਾ ਹੈ, ਠੀਕ ਹੈ। ਲੋਹ ਕਾਠ ਨਿਰਗੰਧ, ਲੋਹ ਦਾ ਭਾਵ ਲੋਹਾ ਤੇ ਕਾਠ ਦਾ ਭਾਵ ਲੱਕੜੀ, ਨਿਰਗੰਧ ਦਾ ਭਾਵ ਕਿ ਜਿਹਦੇ ਕੋਲ ਕੋਈ ਗੁਣ ਨਹੀਂ ਹੈ, ਜਿਹਦੇ ਕੋਲ ਕੋਈ ਸੁਗੰਧੀ ਨਹੀਂ ਹੈ। ਤੇ ਗੁਰੂ ਸਾਹਿਬ ਨੂੰ ਸਮਝਾਉਂਦੇ ਪਏ ਨੇ, ਕਹਿਣ ਲੱਗੇ ਪੁਰਾਣੀ ਤੇ ਪਾਰਸ ਤੇ ਚੰਦਨ ਦੇ ਅੰਦਰ ਇੱਕ ਗੁਣ ਆ, ਪਰ ਧਿਆਨ ਕਰ, ਜੇ ਕਿਤੇ ਲੋਹਾ ਪਾਰਸ ਨੂੰ ਛੁਆ ਜਾਏ ਤਾਂ ਉੱਚਾ ਹੋ ਜਾਂਦਾ ਹੈ। ਲੋਹੇ ਨੂੰ ਪੁੱਛਦਾ ਕੋਈ ਨਹੀਂ, ਪਰ ਜੇ ਪਾਰਸ ਨਾਲ ਛੁਆ ਜਾਵੇ ਤਾਂ ਸੋਨਾ ਬਣ ਜਾਂਦਾ ਹੈ। ਜਦੋਂ ਸੋਨਾ ਬਣ ਜਾਂਦਾ ਹੈ ਤਾਂ ਉਹੀ ਲੋਹੇ ਦਾ ਟੁਕੜਾ ਜਿਹਨੂੰ ਦੁਨੀਆ ਠੁੱਡੇ ਮਾਰਦੀ ਹੈ, ਅਤੇ ਉਹੀ ਲੋਹੇ ਦਾ ਟੁਕੜਾ ਸੋਨਾ ਬਣ ਜਾਵੇ ਤਾਂ ਦੁਨੀਆ ਸਤਿਕਾਰ ਕਰਦੀ। ਹਰ ਜੀਵ ਕਹਿੰਦਾ ਮੈਂ ਆਪਣੇ ਘਰ ਲੈ ਜਾਵਾਂ, ਹਰ ਕੋਈ ਦੇ ਮਗਰ ਭੱਜਦਾ ਹੈ, ਹਰ ਕੋਈ ਇਨਸਾਨ ਚਾਹੁੰਦਾ ਮੇਰੇ ਹੱਥ ਲੱਗ ਜਾਏ, ਕਿਸੇ ਹੋਰ ਤੇ ਨਾ ਲੱਗ ਜਾਏ, ਕਿਉਂਕਿ ਸੋਹਣਾ ਬਣ ਗਿਆ। ਅਤੇ ਪਰ ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਜਿਹੜੀ ਲੱਕੜ ਆ ਆਮ ਰੁੱਖ ਆ ਉਹ 'ਚ ਸੁਗੰਧੀ ਨਹੀਂ ਹੁੰਦੀ, ਪਰ ਉਹੀ ਰੁੱਖ ਕਿਤੇ ਚੰਦਨ ਦੇ ਬੂਟੇ ਲਾਗੇ ਉੱਗਿਆ ਹੋਵੇ ਤਾਂ 'ਚ ਸੁਗੰਧੀ ਆ ਜਾਂਦੀ। ਅਤੇ ਧਿਆਨ ਦੇਣਾ, ਉਹਦੇ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਪੈਂਦੀ ਹੈ ਚੰਦਨ ਦੀ। ਹੁਣ ਵਿਚਾਰ ਕਰੀਏ, ਗੁਰੂ ਜੀ ਕਹਿਣਾ ਕੀ ਚਾਹੁੰਦੇ? ਕਹਿੰਦੇ ਜਿਵੇਂ ਪਾਰਸ ਦੇ ਅੰਦਰ ਗੁਣ ਆ, ਚੰਦਨ ਦੇ ਰੁੱਖ ਅੰਦਰ ਗੁਣ ਆ, ਕਹਿੰਦੇ ਪਾਰਸ ਤੇ ਚੰਦਨ ਦੀ ਤਾਕਤ ਜਿਹੜੀ ਹੈ, ਜਿੱਦਾਂ ਉਹਨਾਂ ਦੇ ਅੰਦਰ ਗੁਣ ਆ ਕਿਸੇ ਨੂੰ ਤਬਦੀਲ ਕਰਨ ਦੀ ਤਾਕਤ ਆ, ਕਹਿੰਦੇ ਇਹੀ ਤਾਕਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆ। ਕਹਿੰਦੇ ਦੇਖ, ਪਾਰਸ ਲੋਹੇ ਨੂੰ ਸੋਨਾ ਬਣਾ ਸਕਦਾ ਹੈ, ਤੇ ਜੇ ਇਹ ਮਨ ਜਿਹੜਾ ਹੈ ਜਨਮਾਂ ਜਨਮਾਂ ਦੀ ਕਲਖ ਲੱਗੀ ਇਹਨੂੰ ਤੇ ਕਿਤੇ ਗੁਰੂ ਦੇ ਲੜ ਲੱਗ ਜਾਵੇ ਤੇ ਇਸ ਮਨ ਦੀ ਕਲਖ ਗੁਰੂ ਲਾ ਸਕਦਾ ਹੈ। ਇੰਨੀ ਤਾਕਤ ਆ, ਇੰਨਾ ਵੱਡਾ ਗੁਣ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਰਪੋਲਿਓ। ਹੁਣ ਵਿਚਾਰ ਕਰਨੀ ਹੈ ਕਿ ਪਾਰਸ ਪੱਥਰ ਵੀ ਲਾਗੇ ਪਿਆ ਹੈ ਤੇ ਲੋਹਾ ਵੀ ਲਾਗੇ ਪਿਆ, ਪਰ ਆਪਸ ਛੁਆਉਂਦੇ ਨਹੀਂ ਹੈ, ਆਪਸ ਛੂੰਹਦੇ ਨਹੀਂ ਹੈ, ਤੇ ਲੋਹੇ ਚ ਤਬਦੀਲੀ ਨਹੀਂ ਆ ਸਕਦੀ। ਮਨ ਰੋਜ਼ ਗੁਰੂ ਘਰ ਆਵੇ, ਰੋਜ਼ ਗੁਰੂ ਘਰ ਸੇਵਾ ਕਰੇ, ਰੋਜ਼ ਸੰਗਤ 'ਚ ਬੈਠੇ, ਪਰ ਸਾਡੀ ਮਨ ਬਿਰਤੀ ਗੁਰੂ ਚਰਨਾਂ ਨਾਲ ਜੁੜੇ ਨਾ, ਸਾਡੇ 'ਚ ਤਬਦੀਲੀ ਨਹੀਂ ਆ ਸਕਦੀ। ਜਿੰਨਾ ਮਰਜ਼ੀ ਭੱਜ ਲਈਏ, ਨੱਠ ਲਈਏ, ਮਨ ਦੀਆਂ ਜਿੰਨੀਆਂ ਕੁ ਦੌੜਾਂ ਦੌੜਾ ਸਕਦੇ ਹਾਂ ਦੌੜਾ ਲਈਏ, ਮਨ ਵਿੱਚ ਆਉਂਦਾ ਹੀ ਹੈ ਬੰਦੇ ਦੇ। ਕਈ ਵਾਰੀ ਆਪ ਜੀ ਨੇ ਦੇਖਿਆ, ਆਪ ਜੀ ਨੂੰ ਕਈ ਸਿਆਣੇ ਬਜ਼ੁਰਗ ਮਿਲਣਗੇ, ਆਪ ਜੀ ਨਾਲ ਵਿਚਾਰ ਕਰਨਗੇ, ਕਿਤੇ ਆਪ ਜੀ ਕਹਿ ਦਿਓ ਕਿਤੇ ਕਿ ਖਾਲਸਾ ਜੀ ਗੁਰੂ ਘਰ ਜੁੜ ਕੇ ਆਨੰਦ ਆ ਗਿਆ, ਤਾਂ ਅੱਗੋਂ ਜਵਾਬ ਨਾ ਕਹਿੰਦਾ ਪੁੱਤਰਾ ਤੂੰ ਆਨੰਦ ਕੀ ਲੈ ਲਿਆ, ਸਾਨੂੰ ਇੰਨਾ ਚਿਰ ਹੋ ਗਿਆ ਜੁੜਿਆ ਨੂੰ, ਸਾਨੂੰ ਕੁਝ ਲੱਭਾ ਨਹੀਂ ਅਜੇ ਤੱਕ। ਉਹਦਾ ਕਾਰਨ ਕੀ ਹੈ? ਉਹਦੇ ਮਨ ਚੋਂ ਗੱਲ ਕਿੱਥੋਂ ਨਿਕਲੀ ਸਾਨੂੰ ਕੁਝ ਲੱਭਾ ਨਹੀਂ ਹੈ? ਕਿਉਂਕਿ ਉਹਦਾ ਪਾਰਸ ਤੇ ਚੰਦਨ ਵਾਲਾ ਸੰਬੰਧ ਬਣਿਆ ਨਹੀਂ ਹੈ। ਜਿੱਦਾਂ ਪਾਰਸ ਤੇ ਚੰਦਨ ਦੇ ਲਾਗੇ ਕੋਈ ਉਹਦੇ ਨਾਲ ਛੁਆਇਆ ਤੇ ਖੁਸ਼ਬੂ ਆਉਣ ਲੱਗੀ, ਤਬਦੀਲੀ ਆਈ, ਇਹਦਾ ਮਤਲਬ ਸਾਡਾ ਮਨ ਜਿਹੜਾ ਗੁਰੂ ਚਰਨਾਂ ਦੇ ਨਾਲ ਛੂਹਿਆ ਨਹੀਂ ਅਜੇ, ਤਬਦੀਲੀ ਨਹੀਂ ਹੋਈ, ਤੇ ਲੱਭੂਗਾ ਕਿੱਥੋਂ? ਠੀਕ ਹੈ, ਆਪ ਜੀ ਕਦੀ ਦੇਖਣਾ ਪਾਰਸ ਤੇ ਚੰਦਨ ਲਾਗੇ ਲਾਗੇ ਪੈ ਰਹਿਣ, ਤਬਦੀਲ ਨਹੀਂ ਹੈ। ਪਰ ਜਦੋਂ ਇੱਕ ਲੋਹੇ ਦਾ ਟੁਕੜਾ ਚੰਦਨ ਦੇ ਪਾਰਸ ਦੇ ਨਾਲ ਛੁਆ ਦਈਏ, ਰਗੜ ਦਈਏ, ਤੇ ਤਬਦੀਲੀ ਆ ਜਾਂਦੀ ਹੈ। ਤੇ ਗੁਰੂ ਜੀ ਕਹਿੰਦੇ ਆ ਜਿੱਦਣ ਤੁਹਾਡਾ ਮਨ ਜਿਹੜਾ ਨਾ, ਮਨ ਬਿਰਤੀ ਜਿਹੜੀ ਹੈ ਗੁਰੂ ਚਰਨਾਂ ਨਾਲ ਛੂਹ ਜਾਏਗੀ। ਛੂਹ ਦਾ ਭਾਵ ਕੀ ਹੈ? ਹੁਣ ਧਿਆਨ ਦੇਣਾ, ਪਾਰਸ ਦੇ ਚੰਦਨ ਲਾਗੇ ਲਾਗੇ ਪਏ ਆ, ਵਿਚਕਾਰ ਮਿੱਟੀ ਖੜੀ ਆ, ਕੋਈ ਕੱਪੜਾ ਪਿਆ ਹੈ, ਉਹ ਪਾਰਸ ਦਾ ਟੁਕੜਾ ਜਿਹੜਾ ਕੱਪੜੇ 'ਚ ਲਪੇਟਿਆ ਜਾਂ ਲੋਹੇ ਦਾ ਟੁਕੜਾ ਕੱਪੜੇ 'ਚ ਲਪੇਟਿਆ, ਭਾਵੇਂ ਲਾਗੇ ਲਾਗੇ ਪਏ ਆ, ਪਰ ਸੰਬੰਧ ਨਹੀਂ ਹੈ। ਇੱਦਾਂ ਹੀ ਗੁਰੂ ਜੀ ਕਹਿੰਦੇ ਆ ਕਿ ਜਦੋਂ ਤੁਸੀਂ ਗੁਰੂ ਘਰ ਆਉਂਦੇ ਹੋ ਨਾ, ਤੇ ਤੁਹਾਡੇ ਉੱਤੇ ਮੋਹ ਮਾਇਆ ਦਾ ਪਰਦਾ ਪਿਆ, ਇਸ ਕਰਕੇ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਸੰਬੰਧ ਨਹੀਂ ਹੈ। ਨਾਤਾ ਸਾਡੇ ਅੰਦਰ ਜੁੜਿਆ ਕਿਦਾਂ? ਅਸੀਂ ਆਉਣ ਗੁਰੂ ਘਰ ਗਏ ਹਾਂ, ਪਰ ਪੜਦਾ ਆ ਸਾਡੇ ਮਨ ਵਿੱਚ ਖਿੱਚ, ਪਤਾ ਕੀ ਹੈ? ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ, ਕੋਈ ਕੰਮ ਬਣ ਜਾਵੇ, ਕੋਈ ਦਾਤ ਮਿਲ ਜਾਵੇ, ਕੋਈ ਫਲਾਣੀ ਚੀਜ਼ ਮਿਲ ਜਾਵੇ। ਉਹ ਝੂਠੀਆਂ ਦਾਤਾਂ ਨੇ ਇਹੋ ਜਿਹਾ ਪਰਦਾ ਪਾਤਾ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਨਾਤਾ ਹੀ ਨਹੀਂ ਜੁੜਿਆ। ਬੇਸ਼ੱਕ ਆਪਾਂ ਰੋਜ਼ ਗੁਰੂ ਘਰ ਆਉਂਦੇ, ਪਰ ਨਾਤਾ ਨਹੀਂ ਜੁੜਿਆ ਅੱਜ ਤੱਕ। ਫਿਰ ਗੁਰੂ ਜੀ ਆਪਸੀ ਨੂੰ ਕਹਿਣ ਲੱਗੇ, ਕਹਿੰਦੇ ਭਾਈ ਜੇ ਤੇਰਾ ਨਾਤਾ ਗੁਰੂ ਨਾਲ ਜੁੜ ਜਾਂਦਾ ਤੇ ਤੇਰੇ 'ਚ ਤਬਦੀਲੀ ਆਊਗੀ, ਜਿਹੜਾ ਲੋਹੇ ਦਾ ਟੁਕੜਾ ਸੋਨਾ ਬਣ ਜਾਂਦਾ। ਕਹਿੰਦੇ ਜੇ ਲੋਹੇ ਦਾ ਟੁਕੜਾ ਪਾਰਸ ਨਾਲ ਸੁਹਾ ਕੇ ਸੋਨਾ ਬਣ ਸਕਦਾ ਹੈ, ਤੇ ਤੇਰਾ ਮਨ ਕਿਉਂ ਨਹੀਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਪਰਮਾਤਮਾ ਦਾ ਰੂਪ ਲੈ ਸਕਦਾ ਹੈ? ਸੋ ਵਿਚਾਰ ਕਰਨਾ ਆਪ ਜੀ। ਅੱਗੇ ਗੁਰੂ ਜੀ ਨੇ ਇਹਨਾਂ ਗੱਲਾਂ ਨੂੰ ਚਲਾਉਂਦਿਆਂ ਹੋਇਆਂ ਬੜੀ ਸੋਹਣੀ ਜੀ ਗੱਲ ਕਹਿ ਦਿੱਤੀ। ਕਹਿੰਦੇ ਬਬੀਹਾ ਸਕਲੀ ਧਰਤੀ ਜੇ ਫਿਰੇ, ਉੱਡ ਚੜ੍ਹੇ ਆਕਾਸ਼। ਦੇਖੋ ਬਬੀਹਾ ਸਗਲੀ ਧਰਤੀ ਜੇ ਫਿਰੇ, ਉੱਡ ਚੜ੍ਹੇ ਆਕਾਸ਼। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਵੀ ਬਬੀਹਾ ਕਿਹਨੂੰ ਕਿਹਾ? ਮਨ ਨੂੰ। ਉਹ ਟਿੱਡੇ ਦਾ ਨਾਂ ਨਹੀਂ ਹੈ ਬਬੀਹਾ, ਉਹ ਕੀੜੇ ਦਾ ਨਾਂ ਨਹੀਂ, ਟੀਟੀ ਕਰਦਾ ਨਾ, ਉਹਦਾ ਨਾਂ ਜ਼ਰੂਰ ਹੈ ਬਬੀਹਾ, ਪਰ ਗੁਰਬਾਣੀ ਅੰਦਰ ਉਹਨੂੰ ਸੰਬੋਧਨ ਨਹੀਂ ਕੀਤਾ, ਗੁਰਬਾਣੀ ਅੰਦਰ ਮਨ ਨੂੰ ਸੰਬੋਧਨ ਕੀਤਾ, ਮਨ ਨੂੰ ਬਬੀਹਾ ਕਹਿਣ ਡਏ ਆ। ਕਹਿੰਦੇ ਬਬੀਹਾ ਸਗਲੀ ਧਰਤੀ ਜੇ ਫਿਰੇ, ਕਹਿੰਦੇ ਵੀ ਧਿਆਨ ਕਰ, ਜੇ ਤੂੰ ਹੇ ਮਨਾ ਸਾਰੀ ਧਰਤੀ ਤੇ ਰਟਨ ਕਰ ਲਵੇਂ, ਫਿਰ ਲਵੇਂ, ਤੀਰਥ ਯਾਤਰਾ ਕਰ ਲਵੇਂ। ਆਪਣਾ ਮਨ ਤੀਰਥ ਯਾਤਰਾ ਕਰਦਾ, ਮਨ ਬਣਾ ਲੈਂਦੇ ਆਪਾਂ ਵੀ ਯਾਰ ਤੀਰਥ ਯਾਤਰਾ ਤੇ ਜਾ ਕੇ ਆਉਣਾ ਹੈ ਮੈਂ। ਕਈ ਸੱਜਣ ਆਪ ਜੀ ਨੂੰ ਮਿਲਣ ਲੱਗੇ, ਕਹਿੰਦੇ ਮੈਂ ਹੁਣ ਰਿਟਾਇਰਮੈਂਟ ਲੈ ਲਈ ਹੈ ਤੇ ਮੈਂ ਸੋਚਿਆ 2-3 ਮਹੀਨੇ ਗੁਰਦੁਆਰਿਆਂ ਦੇ ਦਰਸ਼ਨ ਕਰਨੇ ਆ, ਤੀਰਥ ਸਥਾਨਾਂ ਦੇ ਦਰਸ਼ਨ ਕਰਨੇ, ਤੁਰ ਪੈਂਦਾ। ਤੇ ਗੁਰੂ ਜੀ ਕੀ ਕਹਿਣ ਲੱਗੇ, ਸਾਰੀ ਧਰਤੀ ਘੁੰਮਿਆ, ਉੱਡ ਚੜ੍ਹੇ ਆਕਾਸ਼। ਕਹਿੰਦੇ ਆਪਣੀਆਂ ਮਨੋ ਕਾਮਨਾ, ਮਨ ਦੀਆਂ ਸ਼ਕਤੀਆਂ ਦੇ ਨਾਲ ਤੂੰ ਉੱਡੇ। ਉੱਡਣ ਦਾ ਭਾਵ ਕੀ ਹੈ? ਸਾਡੀ ਸੋਚ ਹੀ ਉੱਡਦੀ, ਸੋਚ ਹੀ ਡਾਰੀਆਂ ਮਾਰਦੀ। ਬੰਦਾ ਸੋਚਦਾ ਮੈਂ ਆਕਾਸ਼ ਦੇ ਵਿੱਚ ਚੜ੍ਹ ਜਾਵਾਂ, ਮੈਂ ਫਲਾਣਾ ਕੰਮ ਕਰ ਲਵਾਂ, ਮੈਂ ਅਮੀਰ ਹੋ ਜਾਵਾਂ। ਠੀਕ ਹੈ, ਆਕਾਸ਼ 'ਚ ਡਾਰੀਆਂ ਮਾਰਦਾ ਮਨ ਸਾਡਾ, ਠੀਕ ਹੈ, ਬੜੀਆਂ ਡਾਰੀਆਂ ਮਾਰਦਾ। ਅਤੇ ਗੁਰੂ ਸਾਹਿਬ ਨੇ ਪਤਾ ਕੀ ਸਮਝਾਉਂਦੇ ਆ? ਕਹਿੰਦੇ ਦੇਖ ਲੈ, ਇਸ ਮਨ ਦੀ ਉਡਾਰੀ ਵੱਜੂਗੀ ਜ਼ਰੂਰ, ਆਕਾਸ਼ ਤਾਂ ਖਿਡਾਰੀ ਮਾਰ ਦੂਗਾ ਪਰ ਆਕਾਸ਼ ਨੂੰ ਕ੍ਰੋਸ ਨਹੀਂ ਕਰ ਸਕਦਾ, ਉਹਨੂੰ ਪਾਰ ਨਹੀਂ ਜਾ ਸਕਦਾ ਉਹਦੇ। ਠੀਕ ਹੈ, ਕਿਹੜੀ ਗੱਲੋਂ? ਕਿਉਂਕਿ ਇਹਨੂੰ ਪਤਾ ਹੀ ਨਹੀਂ ਹੈ ਵੀ ਇਸ ਆਕਾਸ਼ ਦੇ ਪਰਲੇ ਪਾਸੇ ਵੀ ਕੁਝ ਹੈਗਾ, ਉਹਨੂੰ ਪਤਾ ਨਹੀਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਵੀ ਕਹਿਣ ਲੱਗੇ, ਉਹ ਜਿਹਦੀ ਡਾਰੀ ਹੈ, ਜਿਹਨੇ ਜਿਹਦੇ ਅੰਦਰ ਬ੍ਰਹਮ ਗਿਆਨ ਹੈ, ਜਿਹਦੇ ਅੰਦਰ ਪ੍ਰਕਾਸ਼ ਹੈ, ਉਹ ਕੀ ਕਹਿੰਦੇ? ਕਹਿੰਦੇ ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ। ਦੇਖੋ ਉਹਨਾਂ ਨੇ ਕਿੱਡੀ ਸੋਹਣੀ ਗੱਲ ਕਹੀ, ਕਹਿਣ ਲੱਗੇ ਪਤਾਲਾਂ ਫਿਰ ਪਤਾਲ। ਹੁਣ ਇੱਥੇ ਵਿਚਾਰ ਕਰਨਾ ਕਿ ਗੁਰੂ ਜੀ ਨੇ ਕਿਹਾ ਲੱਖਾਂ ਹੀ ਧਰਤੀਆਂ ਤੇ ਲੱਖਾਂ ਹੀ ਆਕਾਸ਼ ਨੇ, ਪਰ ਇੱਥੇ ਵਿਚਾਰ ਕਰਨੀ ਆਪ ਜੀ ਨੇ ਕਿ ਜੇ ਲੱਖਾਂ ਹੀ ਧਰਤੀਆਂ ਲੱਖਾਂ ਹੀ ਆਕਾਸ਼ ਨੇ, ਇਹਦਾ ਮਤਲਬ ਜੇ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਨੂੰ ਕ੍ਰੋਸ ਕੀਤਾ ਤੇ ਸਾਨੂੰ ਵੀ ਕਰਨਾ ਪਏਗਾ ਬ੍ਰਹਮ ਪਰ ਬ੍ਰਹਮ ਤੱਕ ਜਾਣ ਲਈ, ਪਰਮਾਤਮਾ ਚ ਲੀਨ ਹੋਣ ਲਈ ਸਾਨੂੰ ਵੀ ਕ੍ਰੋਸ ਕਰਨਾ ਪਏਗਾ। ਠੀਕ, ਫਿਰ ਆਪਾਂ ਕਿੱਦਾਂ ਕਰਾਂਗੇ? ਧਿਆਨ ਦਿਓ, ਵਿਚਾਰ ਕਰੋ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਤੁਸੀਂ ਪਤਾਲਾਂ ਅੱਗੇ ਪਤਾਲ ਪੜ੍ਹਿਆ, ਠੀਕ ਹੈ, ਕਿ ਤੁਸੀਂ ਕਦੀ ਬਹੁ ਵਚਨ ਤੋਂ ਬਾਅਦ ਸਿੰਗਲ ਵਚਨ ਪੜ੍ਹਿਆ? ਪਹਿਲਾਂ ਸਿੰਗਲ ਵਚਨ ਹੁੰਦਾ ਤੇ ਬਾਅਦ ਚ ਬਹੁ ਵਚਨ ਹੁੰਦਾ, ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਹਾਂ, ਪਹਿਲਾਂ ਸਿੰਗੂਲਰ ਹੁੰਦਾ ਫਿਰ ਪਲੂਰਲ ਹੁੰਦਾ। ਇੱਥੇ ਉਲਟਾ ਆਇਆ, ਪਹਿਲਾਂ ਬਹੁ ਵਚਨ ਆਇਆ ਫਿਰ ਸਿੰਗਲ ਵਚਨ ਆਇਆ। ਕਿੱਦਾਂ ਕਰੋ ਆਪ ਜੀ? ਹਰ ਚੀਜ਼ ਤੇ ਵਿਚਾਰ ਕਰਨਾ। ਗੁਰੂ ਜੀ ਕਹਿੰਦੇ ਪਤਾਲਾਂ ਪਤਾਲ, ਪਤਾਲਾਂ ਧਰਤੀਆਂ, ਪਤਾਲ ਧਰਤੀ। ਗੁਰੂ ਜੀ ਪਿਆਰੇ ਸਤ ਸਿੰਘ ਜੀ, ਉਹ ਧਰਤੀਆਂ ਦੇ ਬਾਅਦ ਧਰਤੀ ਲਿਖਣ ਦੀ ਕੀ ਲੋੜ ਪਈ ਸੀ? ਇੱਕ ਵਾਰੀ ਗੁਰੂ ਜੀ ਨੇ ਕਹਿ ਦਿੱਤਾ ਸੀ ਪਤਾਲਾਂ, ਤੇ ਕਹਿੰਦੇ ਲੱਖ ਆਗਾਸ, ਵੀ ਲੱਖਾਂ ਹੀ ਧਰਤੀਆਂ ਲੱਖਾਂ ਹੀ ਆਕਾਸ਼ ਨੇ, ਪਰ ਉਹਨਾਂ ਪਹਿਲਾਂ ਪਤਾਲਾਂ ਫਿਰ ਪਤਾਲ ਲਿਖਿਆ। ਆਓ ਵਿਚਾਰ ਕਰੀਏ ਕੀ ਕਹਿਣ ਲੱਗੇ। ਕਹਿੰਦੇ ਪਤਾਲਾਂ ਧਰਤੀਆਂ, ਪਹਿਲਾਂ ਉਹਨਾਂ ਕਿਹਾ ਧਰਤੀਆਂ, ਫਿਰ ਵੀ ਕੀ ਕਿਹਾ? ਪਾਤਾਲ। ਪਤਾਲ ਪਤਾ ਕਿਹਨੂੰ ਕਿਹਾ ਉਹਨਾਂ ਨੇ? ਪਾ ਦਾ ਭਾਵ ਪਾਉਣਾ ਤੇ ਤਾਲ ਦਾ ਭਾਵ ਵਜਾਉਣਾ। ਪਾ ਦਾ ਮਤਲਬ ਪਾਉਣਾ, ਤਾਲ ਦਾ ਮਤਲਬ ਵਜਾਉਣਾ। ਕੀ ਕਹਿਣ ਲੱਗੇ? ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਪਾਤਸ਼ਾਹ ਇਹ ਧਰਤੀਆਂ ਸਵਾਰੀਆਂ ਤੁਸੀਂ ਲੰਘ ਗਏ। ਕਹਿੰਦੇ ਲੰਘ ਗਏ, ਅਸੀਂ ਕਿਵੇਂ ਲੰਘਾਂਗੇ? ਛੱਡਦੇ ਵੀ ਕਿਰਪਾ ਕਰੋ, ਸਾਨੂੰ ਵੀ ਇਹ ਮਾਰਗ ਵਿਖਾਓ। ਉਹਨਾਂ ਨੇ ਮਾਰਗ ਵਿਖਾ ਦਿੱਤਾ। ਕੀ ਕਹਿਣ ਲੱਗੇ? ਕਹਿੰਦੇ ਪਤਾਲਾਂ ਪਾ ਤਾਲ ਲੱਖ। ਕਹਿੰਦੇ ਇੱਦਾਂ ਕਰ, ਇਹ ਤੈਨੂੰ ਜਿਹੜੀ ਹੈ ਮਨ, ਇਹ ਧਰਤੀ ਹੈ, ਸਾਡਾ ਮਨ ਜਿਹੜਾ ਨਾ ਧਰਤੀ ਹੈ। ਕਹਿੰਦੇ ਇਸ ਮਨ ਰੂਪੀ ਧਰਤੀ ਉੱਤੇ ਲੱਖਾਂ ਵਾਰੀ ਤੈਨੂੰ ਤਾਲ ਵਜਾਉਣੀ ਪੈਣੀ ਹੈ। ਕਾਹਦੀ? ਨਾਮ ਦੀ, ਸਿਮਰਨ ਦੀ, ਸ਼ਬਦ ਦੀ ਤਾਲ ਵਜਾਉਣੀ ਪੈਣੀ ਹੈ। ਜਦੋਂ ਲੱਖਾਂ ਵਾਰੀ ਇੱਥੇ ਤਾਲ ਵਜਾਏਗਾ, ਕਿਤੇ ਇਹ ਨਾ ਕਹਿ ਦਿਓ ਇੱਕ ਵਾਰੀ ਵਾਹਿਗੁਰੂ ਕਹਿ ਲਿਆ ਰੱਬ ਮਿਲ ਜਾਣਾ, ਕੋਈ ਗਿਣਤੀ ਨਹੀਂ ਹੈ। ਲੱਖਾਂ ਵਾਰੀ ਸਿਮਰਨ ਕਰਨਾ ਪੈਂਦਾ, ਸਾਸ ਸਾਸ ਸਿਮਰੋ ਗੋਬਿੰਦ, ਤੇ ਤਾਂ ਜਾ ਕੇ ਮਨ ਟਿਕਦਾ, ਤਾਂ ਜਾ ਕੇ ਮਨ ਬਿੱਤੀ ਟਿਕਦੀ ਤੇ ਫਿਰ ਪ੍ਰਕਾਸ਼ ਹੁੰਦਾ। ਤਾਂ ਉਹਨਾਂ ਨੇ ਕਿਹਾ ਪਾ ਤਾਲ, ਪਾ ਦਾ ਪਾ ਪਾਉਣਾ, ਤਾਲ ਦਾ ਮਤਲਬ ਵਜਾਉਣਾ, ਤੇ ਲੱਖ ਦਾ ਭਾਵ ਲੱਖੀ ਵੀ ਵਜਾਉਣਾ ਪੈਣਾ। ਠੀਕ ਹੈ, ਅਗਰ ਹੋਰ ਪੰਕਤੀ ਪੜ੍ਹਨੀ ਹੈ ਤੇ ਪੜ੍ਹ ਲਓ। ਬਾਣੀ ਚ ਲਿਖਿਆ ਦੰਡ ਔਤ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ। ਦੇਖੋ ਧਿਆਨ ਨਾਲ ਪੜ੍ਹਿਓ, ਡੰਡੌਤ ਬੰਧਨ ਅਨਿਕ ਬਾਰ। ਹੁਣ ਆਪਾਂ ਕੀ ਕਹਿਤਾ? ਡੰਡੌਤ ਕਰਿਆ ਕਰ, ਗੁਰੂ ਸਾਹਿਬਾਂ ਦੇ ਚਰਨਾਂ 'ਚ ਲੰਮਾ ਪਿਆ ਕਰ, ਡੰਡੇ ਵਾਂਗੂ ਲੰਮਾ ਪਿਆ ਕਰ, ਹੈ ਨਾ। ਹੁਣ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਹੋ ਵਿਚਾਰ ਵਾਲੇ ਬੈਠੇ ਹੋ, ਤੁਸੀਂ ਵੀ ਗੁਰਬਾਣੀ ਪੜ੍ਹੀ ਹੈ, ਤੁਸੀਂ ਵੀ ਸਕੂਲੇ ਗਏ ਹੋ, ਤੁਸੀਂ ਵੀ ਚਾਰ ਜਮਾਤਾਂ ਪੜ੍ਹੀਆਂ, ਇੱਡੀ ਕਿਹੜੀ ਗੱਲ ਵੀ ਤੁਸੀਂ ਪੜ੍ਹੇ ਹੀ ਨਹੀਂ ਹੈਗੇ, ਹੈ ਨਾ। ਸੋਚਣ ਵਾਲੀ ਗੱਲ ਆ ਵੀ ਇਹ ਗੁਰਬਾਣੀ ਜਿਹੜੀ ਹੈ, ਇਹ ਸਾਂਝੀ ਗੁਰਬਾਣੀ ਹੈ। ਇਹ ਐਸਾ ਉਪਦੇਸ਼ ਦਿੰਦੇ ਨੇ ਗੁਰੂ ਸਾਹਿਬਾਂ ਵੀ ਇਹ ਸਾਰਿਆਂ ਲਈ ਇੱਕੋ ਜਿਹਾ ਉਪਦੇਸ਼ ਹੈ। ਕਿੱਦਾਂ? ਹੁਣ ਤੁਸੀਂ ਲੰਮੇ ਪੈਲੇ, ਤੁਹਾਡੇ ਅੰਗ ਪੂਰੇ ਆ, ਜਿਹਦੇ ਵਿਚਾਰ ਦੇ ਅੰਗ ਪੈ, ਟੇਢੇ ਲੰਮਾ ਪੈ ਜੂ ਗੁਰੂ ਸਾਹਿਬਾਂ ਦੇ ਚਰਨਾਂ 'ਚ ਭਲਾ, ਨਹੀਂ ਨਾ ਪੈ ਸਕਦਾ? ਤੇ ਜਿਹੜਾ ਕਦੀ ਗੁਰੂ ਘਰ ਆਇਆ ਹੀ ਨਹੀਂ, ਗਰੀਬ ਆਦਮੀ, ਹੈ ਨਾ, ਕੀ ਉਹਨੂੰ ਰੱਬ ਨਹੀਂ ਮਿਲਣਾ? ਉਹਨੂੰ ਵੀ ਮਿਲ ਸਕਦਾ। ਗੁਰੂ ਨਾਨਕ ਪਾਤਸ਼ਾਹ ਘਰ ਘਰ ਜਾ ਕੇ ਤਾਰ ਕੇ ਆਏ। ਠੀਕ ਹੈ, ਆਓ ਫਿਰ ਵਿਚਾਰ ਕਰੀਏ ਡੰਡ ਔਤ ਬੰਧਨ। ਡੰਡ ਔਤ ਬੰਧਨ ਦਾ ਮਤਲਬ ਕੀ ਹੈ? ਉੱਥੇ ਲਿਖਿਆ ਡੰਡ, ਅੱਗੇ ਲਿਖਿਆ ਔਤ, ਡੰਡ ਦਾ ਪਾਓ ਡੰਡ ਬੈਠਕਾਂ, ਔਤ ਦਾ ਮਤਲਬ ਕੀ ਹੈ? ਉਹਦੀ ਨਿਆਈ, ਉਹਦੇ ਵਾਂਗਰਾਂ। ਕਿੱਦਾਂ? ਭਲਵਾਨ ਡੰਡ ਬੈਠਕਾਂ ਮਾਰਦਾ, ਕੀ ਕਰਦਾ? ਆਪਣੇ ਨਾ ਸਰੀਰ ਨੂੰ ਬਾਹਾਂ ਦੇ ਸਿਰ ਤੇ ਹੱਥ ਥੱਲੇ ਟਿਕਾ ਕੇ ਧਰਤੀ ਤੇ ਉੱਪਰ ਥੱਲੇ ਚੁੱਕਦਾ, ਕਦੇ ਉੱਪਰ ਲੈ ਕੇ ਜਾਂਦਾ, ਕਦੇ ਥੱਲੇ ਲੈ ਕੇ ਆਉਂਦਾ, ਤੇ ਕੀ ਹੁੰਦਾ? ਉਹਦੇ ਡੌਲਿਆਂ 'ਚ ਤਾਕਤ ਆ ਜਾਂਦੀ, ਉਹਦੇ ਡੌਲਿਆਂ 'ਚ ਤਾਕਤ ਆ ਜਾਂਦੀ, ਕਿਸੇ ਨਾਲ ਲੜਨ ਜੋਗਾ ਹੋ ਜਾਂਦਾ। ਕੀ ਕਹਿੰਦਾ? ਆ ਜਾਓ ਜਿਹਨੇ ਆਉਣਾ। ਤੇ ਕਦੀ ਵੇਖਿਓ ਕੋਈ ਸੱਜਣ ਕੀ ਕਹੂ? ਉਹ ਨਾ ਪੰਗਾ ਲੈ, ਉਹਨੇ ਡੰਡ ਬੈਠਕਾਂ ਮਾਰੀਆਂ। ਕਹਿੰਦੇ ਆਪਾਂ ਇਹਦੇ ਮਤਲਬ ਡੌਲਿਆਂ ਤਾਕਤ ਆ ਗਈ। ਇੱਥੇ ਗੁਰੂ ਜੀ ਕਹਿੰਦੇ ਡੰਡ ਔਤ। ਕਹਿੰਦੇ ਹੇ ਮਨਾ, ਉਸ ਭਲਵਾਨ ਦੀ ਨਿਆਈ, ਉਸ ਭਲਵਾਨ ਦੇ ਵਾਂਗਰਾਂ ਤੂੰ ਆਪਣੇ ਸਵਾਸ ਦੇ ਅੰਦਰ ਡੰਡ ਬੈਠਕਾਂ ਮਾਰ। ਕਹਿੰਦਾ ਭਾਵ ਉੱਪਰ ਥੱਲੇ ਸਵਾਸ ਜਾਂਦਿਆਂ ਨਾਮ ਸਿਮਰਨ ਕਰ। ਲੱਗਿਆ ਜੇ ਪਤਾ, ਤੁਸੀਂ ਡੰਡ ਬੈਠਕਾਂ ਮਾਰਦੇ ਰਹੇ, ਤੁਸੀਂ ਗੁਰੂ ਸਾਹਿਬ ਵੱਲ ਚਲਾ ਜਾ ਕੇ ਲੰਮੇ ਪੈ ਗਏ, ਐਂ ਡੰਡੌਤ ਕਰਿਆ ਕਰੋ, ਲੰਮੇ ਪੈ ਜਾ ਕਰੋ। ਤੁਸੀਂ ਤਾਂ ਡੰਡੌਤ ਕਰ ਲਈ, ਜਿਹਦੇ ਅੰਗ ਪੈ ਟੇਢੇ ਉਹ ਜਿਹੜਾ ਕੀ ਕਰੇ ਹੁਣ, ਉਹ ਤਾਂ ਡੰਡ ਨਹੀਂ ਨਾ ਕਰ ਸਕਦਾ। ਤੇ ਗੁਰੂ ਜੀ ਸਾਂਝਾ ਉਪਦੇਸ਼ ਦਿੰਦੇ ਡੰਡ ਓਤ, ਕਹਿੰਦੇ ਉਹਦੇ ਵੰਗ ਨਾ ਭਲਵਾਨ ਦੇ ਨਿਆਈ, ਉਹਦੇ ਵੰਗ ਨਾ ਤੂੰ ਡੰਡ ਬੈਠਕਾਂ ਮਾਰ। ਸਵਾਸ ਨੂੰ ਉੱਪਰ ਥੱਲੇ ਜਾਂਦਿਆਂ ਸਿਮਰਨ ਕਰ ਅਨੇਕ ਵਾਰ। ਕੀ ਕਹਿੰਦੇ? ਕਹਿੰਦੇ ਡੰਡ ਬੈਠਕਾਂ ਇੱਕ ਵਾਰੀ ਮਾਰਿਆ ਤਾਕਤ ਨਹੀਂ ਆਉਂਦੀ। ਕਦੀ ਹੋਇਆ ਭਲਵਾਨ ਇੱਕ ਵਾਰੀ ਉੱਪਰ ਥੱਲੇ ਕਰ ਲੈ ਕੇ ਆ ਜਾ ਜਿੰਨੇ ਆਉਣਾ, ਹੁਣ ਕੀ ਕਹੀਦਾ ਉਹਨੂੰ? ਲੱਗਾ ਰਹੋ। ਤੇ ਡੰਡ ਬੈਠਕਾਂ ਕਈ ਵਾਰੀ ਮਾਰਨੀਆਂ ਪੈਣੀਆਂ, ਘੰਟੇ ਘੰਟੇ ਲਗਾਉਣੇ ਪੈਣੇ ਤੈਨੂੰ, ਤਾਂ ਤਾਕਤ ਆਉਣੀ ਆ ਸਰੀਰ ਚ ਡੌਲਿਆਂ ਚ। ਸੱਚ ਆ? ਤੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਸਾਗ ਸਾਸ ਸਿਮਰੋ ਗੋਬਿੰਦ, ਕਹਿੰਦੇ ਹਰ ਸਵਾਸ ਚ ਉੱਪਰ ਥੱਲੇ ਸਿਮਰਨ ਕਰਦਾ ਰਹਿਣਾ, ਤਾਂ ਤੇਰੀ ਆਤਮਿਕ ਤਾਕਤ ਦੇ ਅੰਦਰ ਸ਼ਕਤੀ ਪੈਦਾ ਹੋਣੀ ਹੈ। ਲਿਖਿਆ ਪਤਾ ਹੁਣ ਦੰਡ ਓਤ ਬੰਧਨ, ਕਹਿੰਦਾ ਇਸ ਵੱਜ ਕੇ ਰਹੇ ਇਹਦੇ ਚ ਅਨੇਕ ਵਾਰ। ਕਹਿੰਦਾ ਇਹ ਡੰਡ ਬੈਠਕਾਂ ਕਈ ਵਾਰੀ ਮਾਰਨੀਆਂ ਪੈਣੀਆਂ, ਕਹਿੰਦਾ ਪਾਪ ਸਿਮਰਨ ਕਈ ਵਾਰੀ ਕਰਨਾ ਪੈਣਾ। ਫਿਰ ਇਹਨੇ ਪੁੱਛਿਆ ਕੀ ਹੋ? ਉਹ ਨਵਾਂ ਨਵਾਂ ਭਲਵਾਨ ਬਣਨ ਆਇਆ, ਤੇ ਭਲਵਾਨ ਨੇ ਕਿਹਾ ਡੰਡ ਬੈਠਕਾਂ ਮਾਰ ਪੁੱਤਰ। ਤੇ ਬੱਚਾ ਪੁੱਛੂਗਾ ਜੀ ਵੀ ਭਲਵਾਨ ਜੀ ਕੀ ਹੋ? ਤੇ ਭਲਵਾਨ ਜੀ ਕੀ ਕਹਿੰਦੇ? ਉਹ ਤਾਂ ਡੰਡ ਬੈਠਕਾਂ ਮਾਰੇਗਾ, ਡੌਲਿਆਂ ਦੀ ਤਾਕਤ ਆਊਗੀ, ਲੜਨ ਜੋਗਾ ਹੋਏਗਾ, ਕਿਸੇ ਨੂੰ ਫੜਨ ਜੋਗਾ ਹੋਏਗਾ, ਢਾਉਣ ਜੋਗਾ ਹੋਏਗਾ। ਤੇ ਫਿਰ ਗੁਰੂ ਜੀ ਕੀ ਕਹਿੰਦੇ? ਕਹਿੰਦੇ ਡੰਡੌਤ ਬੰਧਨ ਅਨਕ ਬਾਰ। ਕਹਿੰਦਾ ਕਿਉਂ? ਆਂਦਾ ਸਰਬ ਕਲਾ ਸਮਰੱਥ। ਉਹ ਕਹਿ ਕਲੀਅਰ ਅੱਜ? ਆਂਦਾ ਫਿਰ ਸਾਰੀਆਂ ਕਲਾ ਚ ਸੰਪੂਰਨ ਹੋ ਜਾਏਗਾ। ਕਿਹੜੀ ਸੰਪੂਰਨਤਾ ਆਊਗੀ? ਕਹਿੰਦਾ ਫਿਰ ਤੇਰੀ ਮਨ ਦੇ ਅੰਦਰ, ਤੇਰੀ ਆਤਮਾ ਦੇ ਅੰਦਰ, ਤੇਰੀ ਸੋਚ ਦੇ ਅੰਦਰ ਐਸੀ ਤਾਕਤ ਪੈਦਾ ਹੋ ਜਾਏਗੀ ਜਿੱਦਾਂ ਉਹ ਭਲਵਾਨ ਕਿਸੇ ਭਲਵਾਨ ਨੂੰ ਫੜ ਸਕਦਾ, ਤੇ ਤੂੰ ਪਰਮਾਤਮਾ ਦੇ ਪ੍ਰਕਾਸ਼ ਨੂੰ ਫੜਨ ਜੋਗਾ ਹੋ ਜਾਏਗਾ। ਹਰ ਚੀਜ਼ ਦੀ ਵਿਚਾਰ ਕਰਦੇ, ਅਸੀਂ ਵਿਚਾਰ ਨਹੀਂ ਕਰਦੇ। ਪੜ ਪੜ ਗੱਡੀ ਲੱਦੀ ਹੈ, ਪੰਡਾ ਮੰਨੀ ਜਾਂਦੇ। ਸੋ ਵਿਚਾਰ ਕਰੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਸਮਝਾਉਂਦੇ ਪਏ ਆ ਕਿ ਹੇ ਪ੍ਰਾਣੀ, ਕੈਸੀ ਮਨ ਬਿਰਤੀ ਬਣਾ, ਐਸੀ ਮਨ ਬਿਰਤੀ ਬਣਾ ਕਿ ਤੁਮੀ ਡੰਡ ਬੈਠਕਾਂ ਮਾਰ। ਫਿਰ ਉਹ ਚਲੀ ਉੱਥੇ ਪਤਾਲਾਂ ਪਾਤਾਲ ਲੱਖ। ਹੁਣ ਕਲੀਅਰ ਹੋ ਗਿਆ ਲੱਖ ਵੀ ਲੱਖਾਂ ਵਾਰੀ ਤੈਨੂੰ ਇਸ ਆਤਮਿਕ ਧਰਤੀ ਉੱਤੇ ਤਾਲ ਵਜਾਉਣੀ ਪੈਣੀ ਹੈ। ਕਹਿੰਦਾ ਆਪਾਂ ਸ਼ਬਦ ਦੀ ਆਰਾਧਨਾ ਕਰਨੀ ਪੈਣੀ ਹੈ। ਫਿਰ ਕੀ ਹੋਏਗਾ? ਕਹਿੰਦੇ ਆਗਾਸਾਂ, ਫਿਰ ਆਗਾਸ। ਕਹਿੰਦਾ ਪ੍ਰਕਾਸ਼, ਫਿਰ ਪ੍ਰਕਾਸ਼। ਦੋ ਹੀ ਲਿਖਣ ਦੀ ਕੀ ਲੋੜ ਪੈ ਗਈ? ਸੋ ਧਿਆਨ ਦਿਓ, ਪਹਿਲਾਂ ਆਗਾਸਾਂ ਮਤਲਬ ਕਿ ਆਕਾਸ਼, ਤੇ ਅਗਲਾ ਆਗਾਸ ਕੀ ਹੈ? ਪ੍ਰਕਾਸ਼। ਗੁਰੂ ਜੀ ਕਹਿਣ ਲੱਗੇ, ਕਹਿੰਦੇ ਜਦੋਂ ਅਨੇਕਾਂ ਵਾਰ ਆਪਣੀ ਆਤਮਿਕ ਧਰਤੀ ਉੱਤੇ ਤਾਲ ਵਜਾਵੇਂਗਾ, ਨਾਮ ਸਿਮਰਨ ਕਰੇਗਾ, ਤੇ ਤੇਰੇ ਅੰਦਰ ਵੀ ਪ੍ਰਕਾਸ਼ ਪੈਦਾ ਹੋ ਜਾਏਗਾ। ਕਹਿੰਦਾ ਕਿਹੜਾ ਪ੍ਰਕਾਸ਼ ਪੈਦਾ ਹੋਏਗਾ? ਤੇ ਕਹਿਣ ਲੱਗੇ ਤੇਰੇ ਅੰਦਰ ਪ੍ਰਕਾਸ਼ ਪੈਦਾ ਹੋਏਗਾ, ਉਹ ਪ੍ਰਕਾਸ਼ ਪੈਦਾ ਹੋਏਗਾ ਜਿਸ ਪ੍ਰਕਾਸ਼ ਦੇ ਜ਼ਰੀਏ ਮੈਂ ਸਾਰੀਆਂ ਧਰਤੀਆਂ ਕ੍ਰੋਸ ਕਰਕੇ ਪਰਮਾਤਮਾ ਪਰ ਬ੍ਰਹਮ ਚ ਲੀਨ ਹੋ ਗਿਆ। ਕਹਿੰਦੇ ਫਿਰ ਤੂੰ ਵੀ ਸਾਰੀਆਂ ਧਰਤੀਆਂ ਤੇ ਆਕਾਸ਼ ਕ੍ਰੋਸ ਕਰਕੇ ਤੂੰ ਵੀ ਉਹ ਪਾ ਲਏਗਾ, ਪਾਦਾ ਪਾ ਪਾਉਣਾ, ਉਹ ਪ੍ਰਕਾਸ਼ ਦੀ ਪ੍ਰਾਪਤੀ ਕਰ ਲਏਗਾ ਜਿਸ ਪ੍ਰਕਾਸ਼ ਦੇ ਜ਼ਰੀਏ ਪਰਮਾਤਮਾ ਚ ਲੀਨ ਹੋ ਜਾਏਗਾ। ਹੈ ਨਾ? ਤਾਂ ਆਪਾਂ ਕੀ ਕਿਹਾ? ਲੱਖਾਂ ਹੀ ਧਰਤੀਆਂ, ਲੱਖਾਂ ਹੀ ਆਕਾਸ਼ ਆ। ਨਹੀਂ ਬਈ, ਹਰ ਚੀਜ਼ ਚ ਰਾਜ ਆ ਕਿ ਦੋ ਵਾਰੀ ਕਿਉਂ ਲਿਖਿਆ? ਦੋ ਵਾਰੀ ਕਿਉਂ ਲਿਖਿਆ? ਜਿਵੇਂ ਆਪ ਜੀ ਪੰਕਤੀ ਪੜ੍ਹਦੇ ਹੋ, ਦੋ ਵਾਰੀ ਦੀ ਗੱਲ ਆ ਗਈ, ਤਾਂ ਦੋ ਵਾਰੀ ਪੜ੍ਹ ਕੇ ਦੇਖੀਏ। ਆਪ ਜੀ ਬਾਣੀ 'ਚ ਪੜ੍ਹਦੇ ਹੋ, ਗੁਰੂ ਗੁਰੂ ਗੁਰ ਕਰ ਮਨ ਮੇਰੇ, ਦੋ ਵਾਰੀ ਗੁਰੂ ਗੁਰੂ ਆਇਆ, ਤੇ ਸੱਜਣ ਕਈ ਤਿੰਨ ਵਾਰੀ ਕਰ ਦਿੰਦੇ ਵਿਖਾਣ। ਕੀ ਕਹਿੰਦੇ? ਆਉਂਦੇ ਗੁਰੂ ਜੀ ਕਹਿੰਦੇ ਗੁਰੂ ਗੁਰੂ ਕਰੀ ਜਾ, ਬੇੜਾ ਪਾਰ ਹੋ ਜੂ। ਦਾਸ ਨੇ ਪੁੱਛਿਆ ਭਾਈ ਰੁੱਖ ਤੋਂ, ਕਹਿੰਦੇ ਜੀ ਕੀ ਹੋਇਆ? ਗੁਰੂ ਤਾਂ ਦੋ ਵਾਰੀ ਲਿਖਿਆ, ਤੇ ਲਿਖਿਆ ਗੁਰੂ ਗੁਰੂ, ਫਿਰ ਅੱਗੇ ਗੁਰ ਲਿਖਿਆ। ਕਹਿੰਦੇ ਜੀ ਗੁਰੂ ਸਾਹਿਬਾਂ ਦਿੱਲੀ ਦਾ ਭਾਵੇਂ ਚਾਰ ਵਾਰੀ ਲਿਖਦੇ, ਕਹਿੰਦੇ ਗੁਰੂ ਗੁਰੂ ਕਰਨ ਵਾਸਤੇ ਗਏ ਆ? ਨਹੀਂ ਬਈ, ਰੁੱਕ ਜਾ, ਦੋ ਵਾਰੀ ਗੁਰੂ ਗੁਰੂ ਕਿਉਂ ਲਿਖਿਆ? ਤੀਜੀ ਵਾਰੀ ਗੁਰ ਕਿਉਂ ਲਿਖਿਆ? ਹੈ ਨਾ ਧਿਆਨ ਦੇਣ ਵਾਲੀਆਂ ਗੱਲਾਂ ਹੈ। ਔਰ ਫਿਰ ਦੋ ਵਾਰੀ ਗੁਰੂ ਗੁਰੂ ਕਿਉਂ ਲਿਖਿਆ? ਪਹਿਲਾ ਗੁਰੂ ਕੌਣ? ਧੰਨ ਗੁਰੂ ਗ੍ਰੰਥ ਸਾਹਿਬ ਜੀ। ਪਹਿਲਾ ਗੁਰੂ ਉਹ ਜਿਹਦੇ ਆਪਣੇ ਅੰਦਰ ਪ੍ਰਕਾਸ਼ ਆ, ਜਿਹੜਾ ਪਰਮਾਤਮਾ ਚ ਲੀਨ ਹੋ ਚੁੱਕਾ ਆ, ਉਹ ਗੁਰੂ। ਠੀਕ, ਪਹਿਲਾ ਗੁਰੂ ਉਹ, ਤੇ ਦੂਜਾ ਗੁਰੂ ਕਿਹੜਾ? ਪਹਿਲਾ ਗੁਰੂ ਉਹ ਜਿਹਦੇ ਅੰਦਰ ਪ੍ਰਕਾਸ਼ ਹੋ ਚੁੱਕਾ ਹੈ, ਜਿਹੜਾ ਪਰਮਾਤਮਾ ਚ ਲੀਨ ਹੋ ਚੁੱਕਾ ਹੈ, ਤੇ ਦੂਜਾ ਗੁਰੂ ਕੌਣ ਆ? ਜਿਹੜਾ ਅਸੀਂ ਗੁਰੂ ਦੇ ਚਰਨਾਂ ਵਿੱਚ ਗਏ, ਉਸ ਆਤਮਾ ਜਿਹੜੀ ਪ੍ਰਕਾਸ਼ ਉਹਨੂੰ ਮਿਲਣ ਗਏ। ਕਿਉਂ ਮਿਲਣ ਗਏ? ਅਸੀਂ ਵੀ ਉਹਦੇ ਕੋਲ ਉਹੀ ਪ੍ਰਕਾਸ਼ ਮੰਗਣ ਗਏ। ਪਹਿਲਾ ਗੁਰੂ ਉਹ ਪ੍ਰਕਾਸ਼ ਜਿਹਦਾ ਅੰਦਰ ਹੋ ਚੁੱਕਾ ਹੈ, ਤੇ ਦੂਜਾ ਗੁਰੂ ਜਿਹੜਾ ਉਹਦੇ ਚਰਨਾਂ 'ਚ ਆਇਆ ਤਾਂ ਉਹ ਵੀ ਤਾਂ ਪ੍ਰਕਾਸ਼ ਲਿਆ ਨਹੀਂ ਆਇਆ। ਹੁਣ ਆਪਾਂ ਗੁਰੂ ਦੇ ਲੜਨ ਲੱਗੇ ਹਾਂ, ਆਪ ਜੀ ਰੋਜ਼ ਕਹੀਦਾ ਗੁਰੂ ਦੇ ਲੜਨ ਲੱਗੋ, ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਕਾਹਦੇ ਲਈ ਕਹੀਦਾ? ਤਾਂ ਕਿ ਆਪ ਜੀ ਦੇ ਅੰਦਰ ਵੀ ਇਹੀ ਪ੍ਰਕਾਸ਼ ਪੈਦਾ ਹੋਵੇ। ਠੀਕ, ਇਹਦਾ ਮਤਲਬ ਪਹਿਲਾ ਗੁਰੂ ਉਹ ਗੁਰੂ ਜਿਹਦੇ ਅੰਦਰ ਪ੍ਰਕਾਸ਼ ਹੋ ਚੁੱਕਾ, ਅਤੇ ਦੂਜਾ ਗੁਰੂ ਕੌਣ ਆ ਕਿ ਤੁਸੀਂ ਪ੍ਰਕਾਸ਼ ਲੈਣ ਆਏ ਹੋ? ਅਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਵੀ ਦੇਖ ਲਾ, ਜੇ ਗੁਰੂ ਕੋਲੋਂ ਉਹੀ ਪ੍ਰਕਾਸ਼ ਲੈਣਾ ਚਾਹੁੰਦਾ ਤਾਂ ਕੀ ਕਰ ਬਈ? ਕਹਿੰਦਾ ਗੁਰ ਕਰਮਨ ਮੇਰੇ। ਗੁਰ ਕੀ ਹੈ? ਜੁਗਤੀ। ਕਹਿੰਦਾ ਫਿਰ ਜਿਹੜੀ ਗੁਰੂ ਕੋਲੋਂ ਜੁਗਤੀ ਲਈ ਹੋ ਨਾ, ਸ਼ਬਦ ਲਿਆਈ, ਉਹ ਸ਼ਬਦ ਦੀ ਅਰਾਧਨਾ ਕਰਿਆ ਕਰ, ਉਹਨੂੰ ਵਰਤਿਆ ਕਰ, ਫਿਰ ਤੇਰੇ ਅੰਦਰ ਵੀ ਉਹ ਪ੍ਰਕਾਸ਼ ਪੈਦਾ ਹੋ ਜਾਊਗਾ। ਆਪਾਂ ਨੇ ਗੌਰ ਹੀ ਨਹੀਂ ਕੀਤੀ। ਆਪਾਂ ਕੀ ਕਹਿੰਦਾ? ਆਉਂਦਾ ਗੁਰੂ ਸਾਹਿਬ ਨੇ ਕਹਿੰਦੇ ਗੁਰੂ ਗੁਰੂ ਕਰੀ ਜਾ ਤਰ ਜਾਏਗਾ। ਨਹੀਂ ਬਈ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾ ਅੱਖਰ ਇੱਕ ਵਾਰੀ ਲਿਖਿਆ, ਸੇਮ ਦੋ ਵਾਰੀ ਲਿਖਿਆ, ਤਿੰਨ ਵਾਰੀ ਲਿਖਿਆ, ਚਾਰ ਵਾਰੀ ਲਿਖਿਆ, ਪੰਜ ਵਾਰੀ ਲਿਖਿਆ, ਉਹਦੀਆਂ ਅਵਸਥਾ ਜੇ ਉਹ 'ਚ ਕੋਈ ਮੀਨਿੰਗ ਜੇ ਕੋਈ ਮਤਲਬ ਜੇ। ਸੋ ਤਾਂ ਗੁਰੂ ਜੀ ਦੇਖੋ ਆਪ ਜੀ ਨੂੰ ਕੀ ਕਹਿਣ ਲੱਗੇ, ਬਬੀਹਾਂ ਸਗਲੀ ਧਰਤੀ ਜੇ ਫਿਰੇ ਉੱਡ ਚੜੇ ਆਕਾਸ਼। ਕਹਿੰਦਾ ਜੇ ਸਾਰੀ ਧਰਤੀ ਤੂੰ ਫਿਰ ਲਵੇਂ, ਤੀਰਥ ਯਾਤਰਾ 'ਤੇ ਘੁੰਮ ਲਵੇਂ, ਅਤੇ ਆਪਣੀ ਮਨ ਬਿਰਤੀ ਆਕਾਸ਼ ਵਿੱਚ ਡਾਲ ਲਵੇ ਨਾ, ਆਕਾਸ਼ 'ਚ ਹੀ ਰਵੇਗਾ, ਪਰ ਇਸ ਆਕਾਸ਼ ਤੋਂ ਪਰਾਂ ਕੀ ਹੈ ਉਹ ਮਹਿਸੂਸ ਕਰਨ ਜੋਗਾ ਤੂੰ ਨਹੀਂ ਹੈ। ਹੁਣ ਮਨ ਬੜਾ ਉਦਾਸ ਹੋ ਗਿਆ, ਮਨ 'ਚ ਉਦਾਸੀ ਆਉਣੀ ਚਾਹੀਦੀ ਸੀ। ਅਤੇ ਗੁਰੂ ਜੀ ਮੈਨੂੰ ਕਹਿੰਦੇ ਵੀ ਤੂੰ ਭਾਵੇਂ ਜਿੰਨੀਆਂ ਮਰਜ਼ੀ ਡਾਰੀਆਂ ਮਾਰ ਲਾ, ਪਰ ਪਰਾਂ ਤੇਰੇ ਕੋਲ ਨਹੀਂ ਜਾਣਾ, ਪਰ ਬ੍ਰਹਮ 'ਚ ਲੀਨ ਹੋਇਆ ਨਹੀਂ ਜਾਣਾ। ਉਦਾਸ ਹੋ ਗਏ ਮਨ। ਜਦੋਂ ਮਨ ਉਦਾਸ ਹੋ ਗਿਆ, ਦੇਖੋ ਬਾਣੀ ਬੜੇ ਲੈ ਜਾਣਾ ਪੜ੍ਹਨੀ, ਤਾਂ ਅੱਗੋਂ ਗੁਰੂ ਜੀ ਹੋਰ ਜੀ ਸਮਝਾਉਣ ਲੱਗੇ, ਕਹਿੰਦੇ ਸਤਿਗੁਰ ਮਿਲੇ ਆ ਜਲ ਪਾਈਏ, ਸਤਿਗੁਰ ਮਿਲੇ ਆ ਜਲ ਪਾਈਏ, ਚੂਕੇ ਭੁੱਖ ਪਿਆਸ। ਧਿਆਨ ਦਿਓ, ਹੁਣ ਸਤਿਗੁਰ ਮਿਲੇ ਆ, ਤੁਸੀਂ ਤੀਰਥ ਯਾਤਰਾ 'ਤੇ ਜਾਂਦੇ ਹੋ, ਜਾਂਦੇ ਹੋ ਨਾ, ਤੀਰਥ ਯਾਤਰਾ 'ਤੇ ਜਾਂਦੇ ਹੋ, ਜਾ ਕੇ ਮੱਥੇ ਟੇਕਦੇ ਹੋ, ਸੇਵਾ ਕਰਦੇ ਹੋ, ਪੁੰਨ ਦਾਨ ਕਰਦੇ ਹੋ, ਸਭ ਕੁਝ ਕਰਦੇ ਹੋ, ਪਰ ਇਹ ਗੱਲ ਪੱਲੇ ਬੰਨਾ, ਭਾਵੇਂ ਸਾਰੀ ਧਰਤੀ 'ਤੇ ਜਾ ਕੇ ਨਾ ਗੁਰਦੁਆਰੇ ਮੰਦਰ ਮਸਜਿਦ ਚਰਚ ਜਿੱਥੇ ਜਿੱਥੇ ਮਰਜ਼ੀ ਮੱਥੇ ਟੇਕ ਆਇਓ, ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਜਿੰਨਾ ਚਿਰ ਮਨ ਕਰਕੇ ਤੁਹਾਡਾ ਸੰਬੰਧ ਗੁਰੂ ਨਾਲ ਨਹੀਂ ਜੁੜਦਾ। ਤੁਸੀਂ ਤੀਰਥ ਯਾਤਰਾ 'ਤੇ ਗਏ ਜ਼ਰੂਰ ਹੋ, ਮੱਥਾ ਟੇਕਿਆ ਜ਼ਰੂਰ ਆ, ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਹੈ। ਮੈਂ ਨਹੀਂ ਕਹਿੰਦਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਬੈਠੇ ਹੋ, ਨਹੀਂ, ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਆ, ਪਰ ਧਿਆਨ ਕਰਨਾ ਅੰਦਰੋਂ ਮਨ ਕਰਕੇ ਨਾਤਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਹੈ। ਕਿੱਦਾਂ? ਇੱਥੇ ਲਿਖਿਆ ਸਤਿਗੁਰ ਮਿਲੇ, ਮਿਲੇ ਦਾ ਭਾਵ ਮਿਲਾਪ। ਗੁਰੂ ਜੀ ਕਹਿੰਦੇ ਵੀ ਅਜੇ ਗੁਰੂ ਦੇ ਨਾਲ ਮਿਲਾਪ ਨਹੀਂ ਹੋਇਆ। ਅਤੇ ਮਿਲਾਪ ਦਾ ਮਤਲਬ ਕੀ ਹੈ? ਮਿਲਾਪ ਦਾ ਮਤਲਬ ਦੇਖਣਾ ਕੀ ਹੈ? ਮਿਲਾਪ ਦਾ ਮਤਲਬ ਕੀ ਹੁੰਦਾ? ਕਿ ਕੋਈ ਸੱਜਣ ਪਿਆਰਾ, ਰੱਬ ਦਾ ਪਿਆਰਾ ਕਿਸੇ ਦੇ ਘਰ ਗਿਆ ਅਤੇ ਜਾ ਕੇ ਨਾ ਉਹ ਕਹਿਣ ਲੱਗੇ ਵੀ ਭਾਈ ਸਾਹਿਬ ਬਹਿ ਜਾਓ, ਆਓ, ਬਹਿ ਗਿਆ। ਉਹ ਜਾਣਦੇ ਸੀਗੇ ਵੀ ਫਲਾਣਾ ਬੰਦਾ ਸਾਡੇ ਘਰ ਆਉਂਦਾ ਹੁੰਦਾ, ਇਹਨਾਂ ਨੇ ਉਹਨਾਂ ਨੇ ਕਿਹਾ ਭਾਈ ਸਾਹਿਬ ਚਾਹ ਪੀਓਗੇ? ਕਹਿੰਦਾ ਨਹੀਂ ਭਾਈ ਸਾਹਿਬ, ਮੈਂ ਚਾਹ ਨਹੀਂ ਪੀਂਦਾ। ਦੁੱਧ ਪੀਓਗੇ? ਨਹੀਂ, ਮੈਂ ਦੁੱਧ ਵੀ ਨਹੀਂ ਪੀਂਦਾ। ਅਤੇ ਕੀ ਲਾਉਂਗੇ ਫਿਰ ਤੁਸੀਂ ਸਾਡੇ ਘਰ ਆਏ? ਕੁਛ ਨਾ ਕੁਛ ਤਾਂ ਬਣਾਈਏ। ਇੱਦਾਂ ਕਰੋ, ਗਰਮ ਪਾਣੀ ਇੱਕ ਗਿਲਾਸ ਦੇ ਦਿਓ ਅਤੇ ਇੱਕ ਨਿੰਬੂ ਪਾ ਦਿਓ, ਉਹਦੇ 'ਚ ਲੂਣ ਖੰਡ ਕੁਛ ਨਾ ਪਾਇਓ। ਉਹਦੀ ਘਰ ਦੀ ਚਲੀ ਗਈ ਨਿੰਬੂ ਲੈਣ ਅਤੇ ਨਾਲ ਪਾਣੀ ਲੈਣ ਚਲੀ ਗਈ ਰਸੋਈ 'ਚੋਂ, ਅਤੇ ਬੰਦਾ ਕੀ ਕਹਿੰਦਾ? ਕਹਿੰਦਾ ਭਾਈ ਸਾਹਿਬ ਲੱਗਦਾ ਤੁਸੀਂ ਫਲਾਣੇ ਵੈਦ ਨੂੰ ਮਿਲੇ ਹੋ। ਤੁਹਾਨੂੰ ਕਿੱਦਾਂ ਪਤਾ ਲੱਗਾ? ਨਹੀਂ, ਤੁਸੀਂ ਲੱਗਦਾ ਨੂੰ ਮਿਲੇ ਹੋ। ਮੈਂ ਤੁਹਾਨੂੰ ਕਿੱਦਾਂ ਪਤਾ ਲੱਗਾ? ਕਹਿੰਦਾ ਜੀ ਪਤਾ ਕਿੱਦਾਂ ਲੱਗਣਾ? ਵੀ ਅਸੀਂ ਉਸੇ ਵੈਦ ਕੋਲ ਦਵਾਈ ਲਿਆਉਂਦੇ ਹਾਂ, ਦੁੱਧ ਚਾਹ ਬਣਾ ਕਰਦਾ, ਕਹਿੰਦਾ ਨਿੰਬੂ ਪਾਣੀ ਪੀਆ ਕਰੋ, ਨਿੰਬੂ ਪਾ ਕੇ ਗਰਮ ਗਲਾਸ 'ਚ, ਲੂਣ ਨਹੀਂ ਪਾਉਣਾ, ਖੰਡ ਨਹੀਂ ਪਾਉਣੀ। ਇਹਦਾ ਮਤਲਬ ਉਹਦੇ ਸੁਭਾਅ ਤੋਂ ਪਤਾ ਲੱਗਾ ਵੀ ਉਹਨੂੰ ਮਿਲਿਆ। ਜੇ ਤੁਹਾਡਾ ਸੁਭਾਅ ਗੁਰੂ ਗ੍ਰੰਥ ਸਾਹਿਬ ਵਰਗਾ ਨਹੀਂ ਮਿਲਿਆ ਜੇ, ਤਾਂ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿੱਥੇ ਮਿਲੇ ਹੋ? ਵਿਖਾਵਾ ਹੀ ਹੈ ਨਾ ਫਿਰ। ਉਹ ਮਿਲਿਆ, ਉਹਦਾ ਸੁਭਾਅ ਬਦਲ ਗਿਆ, ਉਹ ਕਹਿੰਦਾ ਮੈਨੂੰ ਆ ਚੀਜ਼ ਚੰਗੀ ਨਹੀਂ ਲੱਗਦੀ। ਅਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮਿਲੇ ਹੋ, ਤਾਂ ਜਿੱਦਾਂ ਤੁਹਾਡੇ ਮਨ ਵਿੱਚ ਵੀ ਆਊਗਾ ਕਿ ਐਸੀ ਅਵਸਥਾ ਬਣ ਜਾਊਗੀ, ਤੁਹਾਨੂੰ ਕੋਈ ਕਹੇਗਾ ਆ ਕੇ ਵੀ ਭਾਈ ਸਾਹਿਬ ਉਹ ਮੈਨੂੰ ਪਤਾ ਲੱਗਾ ਤੁਹਾਡੀ ਡੈਥ ਹੋ ਗਈ। ਬਲ ਹਾਂ ਜੀ, ਹੋ ਗਈ ਜੀ, ਬੜਾ ਮਾੜਾ ਹੋਇਆ। ਤਾਂ ਘੁਮਾਸ ਕੇ ਕਹਿ ਦਿਓ ਭਾਈ ਖਾਲਸਾ ਕੀ ਮਾੜਾ ਹੋਇਆ? ਜੋ ਤੁਸੀਂ ਭਾਵੇਂ ਨਾਨਕਾ, ਸਹੀ ਗੱਲ ਚੰਗੀ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਜਿੰਨੀ ਲਿਖੀ ਸੀ ਭੋਗ ਕੇ ਚਲਾ ਗਿਆ। ਹੁਣ ਉਹ ਬੰਦਾ ਕਹਿੰਦਾ ਵੀ ਯਾਰ ਬੰਦਾ ਨਾ ਜਵਾਨੀ ਚ ਮਰਿਆ ਹੈ, ਇਹਨਾਂ ਦੇ ਗਵਾਂਢ ਕੋਈ ਲੰਘਣ ਲੱਗਦਾ, ਬੂਹੇ ਕੋਈ ਲੰਘਣ ਲੱਗਦਾ ਤੇ ਮੂੰਹ ਨੀਵਾਂ ਕਰਕੇ ਲੰਘਦਾ ਵੀ ਇਹਨਾਂ ਦੇ ਘਰ ਜਵਾਨ ਡੈਥ ਹੋਈ ਤੇ ਚੰਗੀ ਲੱਗੀ ਹੱਸ ਕੇ ਲੰਘੀ ਹੈ, ਤੇ ਘਰ ਵਾਲੇ ਹੱਸਣ ਡਏ ਨੇ ਤੇ ਹੌਲੀ ਜੀ ਕੀ ਕਹਿੰਦੇ ਬਾਹਰ ਆ ਕੇ, ਕਹਿੰਦੇ ਵੀ ਭਾਵੇਂ ਜੋ ਮਰਜ਼ੀ ਹੈ, ਅਸੀਂ ਕਹਿੰਦੇ ਹੁੰਦੇ ਹਾਂ ਇਹ ਗੁਰੂ ਘਰ ਮੱਥਾ ਟੇਕਣ ਜਾਂਦੇ ਨੇ, ਅਸੀਂ ਕਹਿੰਦੇ ਹੁੰਦੇ ਹਾਂ ਇਹ ਰੋਜ਼ ਗੁਰੂ ਦੇ ਦਰ ਤੇ ਜਾਂਦੇ ਨੇ, ਕਹਿੰਦਾ ਸੱਚ ਆ ਯਾਰ, ਕਹਿੰਦਾ ਕਿਉਂ, ਕਹਿੰਦਾ ਇਹਨਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਮਿਲੇ ਨੇ, ਕਹਿੰਦਾ ਦੇਖ ਲੈ ਘਰ ਚ ਜਵਾਨ ਮੌਤ ਹੋਈ ਹੈ ਤਾਂ ਵੀ ਹੱਸਣ ਡਏ, ਕਹਿੰਦੇ ਕੋਈ ਗੱਲ ਨੀ ਹੋਣੀ ਸੀ ਹੋ ਗਈ, ਕੀ ਕਰ ਸਕਦੇ, ਇਹਦਾ ਮਤਲਬ ਸੁਭਾਅ ਬਣਿਆ ਨਾ, ਫਿਰ ਤੇ ਮਿਲੇ ਹੋ ਤੇ ਜੇ ਤੀਰਥਾਂ ਤੇ ਜਾਂਦੇ ਪਏ ਹੋ ਮੱਥੇ ਬੜੇ ਟੇਕਦੇ ਪਏ ਹੋ ਪਰ ਅਜੇ ਮਨ ਕਰਕੇ ਗੁਰੂ ਨਾਲ ਮਿਲਾਪ ਨਹੀਂ ਹੋਇਆ। ਇੱਥੇ ਗੁਰੂ ਜੀ ਕਹਿੰਦੇ ਆ ਸਤਿਗੁਰ ਮਿਲਿਆ ਜਲ ਪਾਈਏ, ਜਲ ਕਿਹਨੂੰ ਕਿਹਾ ਇੱਥੇ, ਨਾਮ ਨੂੰ, ਸ਼ਬਦ ਨੂੰ, ਸਿਮਰਨ ਨੂੰ, ਕਿੱਦਾਂ ਕਿਹਾ ਬਾਣੀ ਚ ਪੜੋ, ਨਿਰਮਲ ਉਦਕ ਗੋਬਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ। ਨਿਰਮਲ ਉਦਕ ਕਹਿੰਦੇ ਮਲ ਤੋਂ ਰਹਿਤ ਪਾਣੀ ਹੈ ਕੋਈ ਤੇ ਕਿਹੜਾ, ਪ੍ਰਭੂ ਗਾ ਉਹਦਾ ਪਰਮਾਤਮਾ ਦਾ ਨਾਮ ਸਿਮਰਨ, ਹੋਰ ਕੁਛ ਵੀ ਨਹੀਂ। ਸੋ ਪਾਣੀ ਨਾਮ ਨੂੰ ਕਹਿੰਦੇ, ਜਲ ਨਾਮ ਨੂੰ ਕਹਿੰਦੇ। ਕਹਿੰਦੇ ਜਿੰਨੇ ਮਰਜ਼ੀ ਤੀਰਥਾਂ ਯਾਤਰਾ ਤੇ ਜਾਇਆ, ਜਿੱਥੇ ਜਿੱਥੇ ਮਰਜ਼ੀ ਮੱਥੇ ਟੇਕਿਆ, ਭਾਵੇਂ ਸਾਰੀ ਧਰਤੀ ਤੇ ਤੀਰਥ ਯਾਤਰਾ ਤੇ ਘੁੰਮ ਲਾ ਤੇ ਆਕਾਸ਼ ਤੱਕ ਡਾਰੀਆਂ ਮਾਰ ਲਾ, ਜਿੰਨਾ ਚਿਰ ਗੁਰੂ ਦੇ ਨਾਲ ਤੇਰਾ ਨਾਤਾ ਨਹੀਂ ਜੁੜਦਾ ਮੰਨ ਕਰਕੇ, ਉਹਨਾਂ ਚਿਰ ਤੇਰੇ ਅੰਦਰ ਨਾਮ ਨਹੀਂ ਟਿਕਣਾ, ਉਹਨਾਂ ਚਿਰ ਤੈਨੂੰ ਸ਼ਬਦ ਦੀ ਦਾਤ ਨਹੀਂ ਮਿਲਣੀ, ਤੇਰੇ ਅੰਦਰ ਪਾਣੀ ਦਾ ਫੁਹਾਰਾ ਨਹੀਂ ਚੱਲਣਾ, ਉਹਨਾਂ ਚਿਰ ਤੇਰੇ ਅੰਦਰ ਨਾਮ ਦਾ ਫੁਹਾਰਾ ਨਹੀਂ ਚੱਲਣਾ। ਹੋ ਗਿਆ ਕਲੀਅਰ? ਫਿਰ ਕੀ ਕਹਿਣ ਲੱਗੇ, ਚੁੱਕੇ ਭੁੱਖ ਪਿਆਸ, ਕਹਿੰਦਾ ਜੇ ਤੈਨੂੰ ਜਲ ਮਿਲ ਜਾਵੇ ਗੁਰੂ ਦੇ ਚਰਨਾਂ ਚੋਂ, ਨਾਮ ਦੀ ਸੋਝੀ ਆ ਜਾਵੇ। ਹੁਣ ਧਿਆਨ ਕਰਨਾ, ਤੀਰਥਾਂ ਤੇ ਜਾ ਕੇ ਨਾ ਨਾਮ ਦੀ ਸੋਝੀ ਨਹੀਂ ਆ ਜਾਂਦੀ, ਨਾਮ ਦੀ ਸੋਝ ਤਾਂ ਗੁਰੂ ਦੇ ਚਰਨਾਂ ਦੇ ਨਾਲ ਮੰਨ ਕਰਕੇ ਜੁੜਨ ਨਾਲ ਆਉਂਦੀ ਹੈ। ਜੇ ਮੰਨ ਕਰਕੇ ਅਸੀਂ ਗੁਰੂ ਚਰਨਾਂ ਨਾਲ ਜੁੜੇ ਨਹੀਂ ਨਾਗੇ, ਜਿੰਨੇ ਆ ਮਰਜ਼ੀ ਤੀਰਥਾਂ ਦੇ ਮੱਥੇ ਟੇਕ ਆਏ, ਉਹ ਜਿੱਥੇ ਜਿੱਥੇ ਮਰਜ਼ੀ ਗੱਡੀਆਂ ਟਰੱਕ ਭਰ ਕੇ ਲੈ ਜਾਇਓ, ਜੇ ਆਪ ਵੀ ਜਾਇਓ ਨਾਲ ਚਾਤਰੀ ਰੋੜ ਲੈ ਜਾਇਓ, ਕੋਈ ਗੱਲ ਨਹੀਂ। ਧੜਦੇ ਪੰਕਤੀ ਲਾਗੂ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾ ਲੱਥੀ ਨਾਤਿਆਂ ਦੋ ਪੋ ਚੜੀਏ ਸਰ, ਹੋਰ ਇੱਕ ਪਾ ਤਨ ਦੀ ਮੈਂ ਲੱਥ ਗਈ, ਨਹਾਇਆ ਉੱਥੇ ਇਸ਼ਨਾਨ ਕੀਤਾ ਆਪਾਂ, ਤੇ ਦੋ ਪਾ ਚੜੀਏ ਸੋ, ਹੋਰ ਦੋ ਪਾ ਚੜੀ ਕਿਹਨੂੰ, ਮਨ ਨੂੰ, ਹੋਮੇ ਦੀ ਮੈਲ ਚੜ ਗਈ ਕਿਹੜੀ। ਕਹਿੰਦਾ ਜੋ ਮਰਜ਼ੀ ਹੈ, ਜੇ ਮੈਂ ਪ੍ਰਣ ਕੀਤਾ ਸੀ ਇੰਨੇ ਤੀਰਥਾਂ ਤੇ ਜਾਣਾ, ਆਪਾਂ ਦੋ ਚਾਰ ਹੀ ਰਹਿ ਗਏ ਨੇ, ਸਾਰੇ ਤੇ ਮੈਂ ਕਵਰ ਕਰ ਹੀ ਲਏ, ਜਿੱਥੇ ਜਿੱਥੇ ਮਰਜ਼ੀ ਜਾਇਓ, ਜਿੱਥੇ ਜਿੱਥੇ ਮਰਜ਼ੀ ਜਾ ਕੇ ਮੱਥੇ ਟੇਕ ਆਇਓ, ਆਨੰਦ ਤੇ ਉਹ ਦਿਨ ਆਉਣਾ ਜਿਸ ਦਿਨ ਮਨ ਝੁੱਕ ਗਿਆ, ਜਿਸ ਦਿਨ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ। ਮਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹੇ, ਕਹਿੰਦਾ ਪਾਤਸ਼ਾਹ ਸਭ ਥਾਈ ਘੁੰਮ ਆਇਆ, ਸਭ ਥਾਈ ਫਿਰ ਆਇਆ, ਮਿਲਿਆ ਕੁਛ ਨਹੀਂ, ਕਰ ਦਿਓ ਕਿਰਪਾ, ਹੁਣ ਮੈਂ ਕਿਤੇ ਨਾ ਜਾਵਾਂ ਤੇ ਰਵਾਂ ਤੇਰਿਆਂ ਚਰਨਾਂ 'ਚ ਬਸ। ਫਿਰ ਗੁਰੂ ਜੀ ਕਹਿੰਦੇ ਕਿ ਚੁੱਕੇ ਭੁੱਖ ਪਿਆਸ, ਹੁਣ ਇੱਥੇ ਭੁੱਖ ਤੇ ਪਿਆਸ ਆ ਗਿਆ, ਪਹਿਲਾਂ ਗੱਲਾਂ ਜਾਲੇ ਅੱਖਰ ਆਇਆ, ਭੁੱਖ ਕੀ ਹੈ ਤੇ ਪਿਆਸ ਕੀ ਹੈ, ਹਰ ਗੱਲ ਦੀ ਵਿਚਾਰ ਕਰਨੀ, ਇੱਕ ਇੱਕ ਅੱਖਰ ਜ਼ਰੂਰੀ ਹੈ। ਆਪਾਂ ਤਾਂ ਘੰਟੇ ਸੁਖਨੀ ਦਾ ਪਾਠ ਕਰਕੇ ਤੇ ਵਿਹਲੇ ਹੋ ਜਾਂਦੇ, ਇੱਕ ਇੱਕ ਅੱਖਰ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬਹਿ ਕੇ, ਇੱਕ ਅੱਖਰ। ਇੱਥੇ ਭੁੱਖ ਤੇ ਫਿਰ ਪਿਆਸ ਆ ਗਿਆ, ਭੁੱਖ ਕਿਹੜੀ ਹੈ ਤੇ ਪਿਆਸ ਕਿਹੜੀ ਹੈ। ਮਨ ਨੂੰ ਪਿਆਸ ਲੱਗੀ ਹੈ ਕਾਹਦੀ, ਨਾਮ ਦੀ, ਨਾਮ ਜਾਲਿਆ, ਇਹ ਜਲ ਪੀਊਗਾ। ਹੁਣ ਇੱਕ ਬੰਦਾ ਪਿਆਸਾ ਡਿੱਗ ਪਿਆ, ਉਹਦੇ ਫਟਫਟ ਮੂੰਹ 'ਚ ਪਾਣੀ ਪਿਆ, ਉੱਠ ਕੇ ਤੁਰ ਪਿਆ, ਠੀਕ ਤੁਰ ਪਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਜਦੋਂ ਪਾਣੀ ਮੂੰਹ 'ਚ ਪਾਇਆ ਤੁਰ ਪਿਆ ਤੇ ਕੀ ਕਹਿੰਦਾ, ਕਹਿੰਦਾ ਯਾਰ ਮੈਂ ਥੋੜ੍ਹਾ ਢਿੱਲਾ, ਮੈਨੂੰ ਭੁੱਖ ਲੱਗੀ ਹੈ, ਚਲੋ ਜਾ ਕੇ ਕਿਤੇ ਰੋਟੀ ਖਾਂਦਾ। ਹੁਣ ਮੈਂ ਇਹਦੇ ਮੈਂ ਰੋਟੀ ਖਾਣ ਲਈ ਕੋਈ ਟਿਕਾਣਾ ਚਾਹੀਦਾ ਤੇ ਪਾਣੀ ਜਿੱਥੇ ਮਰਜ਼ੀ ਪੀ ਸਕਦੇ ਹੋ। ਤਾਂ ਗੁਰੂ ਜੀ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਇਹ ਪਿਆਸ ਆ, ਪੀਂਦੇ ਰਹੋ। ਕਹਿੰਦਾ ਭੁੱਖ ਲੱਗੀ ਹੈ, ਕਾਹਦੀ ਲੱਗੀ ਹੈ, ਭੁੱਖ ਪਰਮਾਤਮਾ ਦੇ ਦਰਸ਼ਨਾਂ ਦੀ ਲੱਗੀ, ਉਹਨੂੰ ਭੁੱਖ ਕਹਿੰਦੇ। ਜਿਹਨੇ ਨਾਮ ਦਾ ਪਾਣੀ ਪੀ ਲਿਆ ਤੁਰਨ ਜੋਗਾ ਹੋ ਗਿਆ, ਜਿਹੜਾ ਤੁਰਨ ਜੋਗਾ ਹੋ ਗਿਆ ਦਸਮ ਦੁਆਰ 'ਚ ਵੜ ਜੂਗਾ, ਉੱਥੇ ਜਾ ਕੇ ਖੁਰਾਕ ਛੱਕ ਲੂਗਾ, ਭੁੱਖ ਮਿਟ ਜੂਗੀ, ਉੱਥੇ ਜਾ ਕੇ ਪ੍ਰਭੂ ਦੇ ਦਰਸ਼ਨ ਹੋ ਜਾਣਗੇ। ਇਹਨੂੰ ਕਹਿੰਦੇ ਆ ਚੁੱਕੇ ਭੁੱਖ ਪਿਆਸ, ਇਹਦਾ ਮਤਲਬ ਭੁੱਖ ਕੀ ਹੈ, ਦਰਸ਼ਨ ਦੀ ਤਾਂਘ, ਠੀਕ ਹੈ। ਤੇ ਰਸਤੇ 'ਚ ਪਾਣੀ ਪੀਂਦੇ ਜਾਣਾ ਤੇ ਰੋਟੀ ਤਾਂ ਇੱਕ ਥਾਂ 'ਤੇ ਮਿਲਣੀ ਨਾ ਬਹਿ ਕੇ, ਇਹਦਾ ਮਤਲਬ ਭੁੱਖ ਤਾਂ ਦਸਮ ਦੁਆਰ 'ਚ ਮਿਟਣੀ ਆ, ਦਰਸ਼ਨ ਤਾਂ ਦਸਮ ਦੁਆਰ 'ਚ ਹੋਣੇ ਆ ਪਰਮਾਤਮਾ ਦੇ, ਅਕਾਲ ਪੁਰਖ ਦੇ। ਦੇਖੋ ਕਿੰਨੇ ਪਿਆਰੇ ਅੱਖਰ ਨੇ, ਕਿਆ ਆਨੰਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਤੇਰਿਆਂ ਚਰਨਾਂ ਦੇ ਵਿੱਚ ਇੱਕ ਵਾਰੀ ਸਿਰ ਝੁੱਕ ਜਾਏ ਨਾ, ਜੇ ਤੇਰੀ ਸੋਝੀ ਆ ਜਾਏ ਸਾਰੀ ਜ਼ਿੰਦਗੀ, ਕਦੀ ਤੇਰੇ ਚਰਨਾਂ ਦੇ ਸੀਸ ਉੱਠ ਹੀ ਨਹੀਂ ਸਕਦਾ। ਇੰਨੀ ਸ਼ਕਤੀ ਆ, ਇੰਨਾ ਪ੍ਰਕਾਸ਼ ਆ, ਇੰਨਾ ਗਿਆਨ ਆ ਆਪਦੇ ਚਰਨਾਂ ਦੇ ਅੰਦਰ। ਪਰ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ ਉਹ ਮੱਥਾ ਤੇ ਟੇਕਦੇ ਆਪਾਂ ਤੇ ਸਿਰ ਉੱਠ ਜਾਂਦਾ ਹੈ। 15-15 ਮਿੰਟ ਲੰਮੇ ਪਏ ਦੇਖੇ ਅਸੀਂ, ਪਰ ਗੁਰੂ ਰੂਪ ਪਿਆਰੀ ਸਾਹਿਬ ਸਿੰਘ ਜੋ ਲੰਮੇ ਤੇ ਪਏ ਰਹੇ, ਤਨ ਲੰਮਾ ਪਿਆ ਰਿਹਾ, ਮਨ ਲੰਮਾ ਹੀ ਨਹੀਂ ਪਿਆ। ਮਨ ਖੜਾ ਕੀ ਕਹਿਣ ਦਿਆ ਸੀ, ਆਂਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਫਲਾਣਾ ਕੰਮ ਕਰ ਦਿਓ, ਟਮਕਾਣਾ ਕੰਮ ਕਰ ਦਿਓ। ਉਹ ਫਿਰ ਅੱਗੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਗੱਲ ਸੁਣ ਬਈ, ਜੀਓ ਪਿੰਡ ਸਭ ਤਿਸਕਾ, ਸਭ ਕੁਛ ਤਿਸਕੇ ਪਾਸ। ਕਹਿੰਦੇ ਮਨਾ, ਉਹ ਤੂੰ ਕਰਨ ਕੀ ਡਿਆ, ਐਵੇਂ ਤੀਰਥਾਂ ਤੇ ਘੁੰਮੀ ਜਾਂਦਾ, ਡਾਰੀਆਂ ਆਕਾਸ਼ ਚ ਮਾਰੀ ਜਾਂਦਾ, ਤੇ ਗੁਰੂ ਨਾਲ ਤੇਰਾ ਮਿਲਾਪ ਹੀ ਕੋਈ ਨਹੀਂ। ਉਹ ਕਹਿੰਦੇ ਗੱਲ ਸੁਣੋ ਬਈ, ਇਹ ਜਿਹੜਾ ਜੀਓ ਪਿੰਡ ਸਭ ਤਿਸਕਾ, ਜੀਓ ਮਨ ਪਿੰਡ ਸਰੀਰ, ਕਹਿੰਦੇ ਸਭ ਕੁਝ ਅਕਾਲ ਪੁਰਖ ਦਾ ਹੀ ਹੈ, ਠੀਕ ਹੈ, ਸਭ ਕੁਛ ਤਿਸਕੇ ਪਾਸ। ਕਹਿੰਦਾ ਇਸ ਸਰੀਰ ਨੂੰ ਪਾਲਣਾ ਕਰਨ ਵਾਸਤੇ ਜੋ ਕੁਝ ਵੀ ਚਾਹੀਦਾ, ਕਹਿੰਦਾ ਉਹ ਸਭ ਕੁਝ ਪਰਮਾਤਮਾ ਕੋਲ ਹੀ ਆ, ਕਿਸੇ ਇਨਸਾਨ ਕੋਲ ਨਹੀਂ ਹੈ। ਹੈ ਕਿਸੇ ਕੋਲ? ਕੋਈ ਦੇ ਸਕਦਾ ਕਿਸੇ ਨੂੰ? ਗੁਰੂ ਰੂਪ ਪਿਆਰੀ ਧਿਆਨ ਰੱਖਿਓ, ਕਿਤੇ ਕਿਸੇ ਸੱਜਣ ਕੋਲੋਂ ਪੈਸੇ ਲੈਣ ਚਲੇ ਸੀ, ਉਧਾਰੀ ਮੰਗ ਲਈ, ਭਾਈ ਸਾਹਿਬ ਵਿਆਜੀ ਦੇ ਦਿਓ, 10 ਦਿਨ ਲਈ ਦੇ ਦਿਓ, ਆ ਗੱਡੀ ਰੱਖ ਲਓ, ਮੇਰੀ ਕੋਠੀ ਰੱਖ ਲਓ, ਭਈਆ 2 ਲੱਖ ਦੇ ਦਿਓ, ਇਸ ਵੇਲੇ ਮੁਸੀਬਤ ਬੜੀ ਭਾਰੀ ਆਈ ਹੈ, 2 ਲੱਖ ਦੇ ਦਿਓ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਐਵੇਂ ਭੁਲੇਖੇ ਜੀ ਪਏ, ਗਾਲਾਂ ਕੱਢ ਗਈਆਂ, ਆਂਦਾ ਰੁਪਈਆ 2 ਲੱਖ ਮੰਗਿਆ ਦਿੱਤਾ ਹੀ ਨਹੀਂ, ਅਸੀਂ ਕਿਹਾ ਕੋਠੀ ਰੱਖ ਲਓ, ਦੱਸ ਕੋਠੀ 2 ਲੱਖ ਦੀ, ਗੱਡੀ ਰੱਖ ਲਾ, ਗੱਡੀ 2 ਲੱਖ ਦੀ, ਕਿੰਨੀ ਮਹਿੰਗੀ ਗੱਡੀ, ਦਿੱਤਾ ਹੀ ਨਹੀਂ, ਪਤਾ ਨਹੀਂ ਕਿੱਦਾਂ ਦਾ ਢੀਠ ਬੰਦਾ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਕੋਈ ਢੀਠ ਨਹੀਂ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜਿੰਨਾ ਚਿਰ ਤੇਰੇ ਉੱਤੇ ਕਸ਼ਟ ਨੇ ਮੰਡਰਾਉਣਾ ਨਾ, ਜਿੰਨਾ ਚਿਰ ਇਸ ਕਸ਼ਟ ਨੇ ਤੇਰੇ ਤੇ ਰਹਿਣਾ, ਭਾਈ ਤੇਰੇ ਸਾਹਮਣੇ ਲੱਖਾਂ ਰੁਪਈਆ ਉਹਦੇ ਕੋਲ ਪਿਆ ਹੋਊਗਾ, ਉਹਦੇ ਹੁਕਮ ਤੋਂ ਬਗੈਰ ਤੈਨੂੰ ਦੇ ਨਹੀਂ ਸਕਦਾ। ਕਿਹੜੀ ਗੱਲੋਂ? ਕਿਉਂਕਿ ਜੇ ਤੇਰਾ ਸਮਾਂ ਨਹੀਂ ਆਇਆ ਇਸ ਦੁੱਖ ਚੋਂ ਲੰਘਣ ਦਾ। ਹੁਣ ਕੀ ਹੋਇਆ? ਖੱਪ ਗਿਆ, ਅੱਕ ਗਿਆ, ਦੁਖੀ ਹੋ ਗਿਆ, ਹੁਣ ਤਾਨਾ ਮਾਰਿਆ ਪਰਮਾਤਮਾ ਨੂੰ। ਕਹਿੰਦਾ ਵਾਹ ਮਾਲਕਾ, ਇੱਕ 2 ਲੱਖ ਰੁਪਈਏ ਮੈਂ ਦਰਦ ਦੇ ਧੱਕੇ ਖਾਂਦਾ ਪਿਆ, ਠੀਕ, ਤੇ ਮਨ ਕੀ ਬਣਾਇਆ? ਘਰ ਦੀ ਕਹਿੰਦੀ ਗੱਲ ਸੁਣੋ, ਉਹ ਫਲਾਣੇ ਨੂੰ ਪੁੱਛ ਲਓ। ਕਹਿੰਦਾ ਮਾਰ ਗੋਲੀ ਕਿਸੇ ਨੂੰ ਨਹੀਂ ਪੁੱਛਣਾ, ਜੋ ਹੋਊਗਾ ਸੋ ਵੇਖੀ ਜਾਊ, ਜਾਂਦੀ ਆ ਜ਼ਮੀਨ ਜਾਣ ਦੇ, ਕਹਿੰਦਾ ਆਉਂਦੀ ਆ ਤੇ ਆਉਂਦੇ, ਨਹੀਂ ਤੇ ਨਾ ਸੀ। ਕਹਿੰਦੀ ਕਿੱਥੇ ਚੱਲੇ ਹੋ ਫਿਰ, ਤਿਆਰ ਹੋ ਗਏ? ਕਹਿੰਦਾ ਮੈਂ ਗੁਰੂ ਘਰ ਚੱਲਿਆ, ਗੁਰੂ ਘਰ ਚੱਲਿਆ, ਗੁਰੂ ਘਰ ਚੱਲਿਆ ਗਿਆ, ਮੱਥਾ ਟੇਕਿਆ, ਸਮਾਗਮ ਚੱਲਣ ਡਿਆ ਸੀ, ਬਹਿ ਗਿਆ, ਸਮਾਗਮ ਸੁਣਿਆ। ਜਦੋਂ ਸਮਾਗਮ ਸੁਣਿਆ ਤੇ ਮਨ ਵਿੱਚ ਸ਼ਾਂਤੀ ਆ ਗਈ, ਤੇ ਘੰਟੇ ਡੇਢ ਘੰਟੇ ਬਾਅਦ ਉੱਠ ਕੇ ਤੁਰਨ ਲੱਗਾ, ਤੇ ਕੀ ਕਹਿੰਦਾ ਕਿਸੇ ਨੂੰ? ਕਹਿੰਦਾ ਮੈਂ ਘੰਟਾ ਡੇਢ ਘੰਟਾ ਸਮਾਗਮ ਸੁਣਦਾ ਰਿਹਾ, ਮੈਨੂੰ ਚੇਤਾ ਹੀ ਨਹੀਂ ਆਇਆ ਵੀ ਮੈਂ ਤਾਂ ਪੈਸਿਆਂ ਮਗਰ ਭੱਜਾ ਫਿਰਨ ਡਿਆ ਸੀ, ਤੇ ਮੈਂ ਤਾਂ ਗੁਰੂ ਚਰਨਾਂ 'ਚ ਅਰਦਾਸ ਕਰਨ ਆਇਆ ਸੀ, ਮੈਨੂੰ ਚੇਤਾ ਰਿਹਾ ਹੀ ਨਹੀਂ ਹੈ। ਕਿਉਂ? ਕਹਿੰਦਾ ਯਾਰ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਹੋਇਆ ਕੀ ਹੈ, ਮਨ ਇੰਨਾ ਸ਼ਾਂਤ ਹੋ ਗਿਆ, ਮਨ 'ਚ ਹੁਣ ਕੀ ਆਉਣ ਡਿਆ? ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ, ਇੱਜ਼ਤ ਵੀ ਤੂੰ ਕਰਾਉਣਾ ਤੇ ਬੇਇੱਜ਼ਤੀ ਵੀ ਤੂੰ ਹੀ ਕਰਾਉਣਾ, ਜੋ ਤੈਨੂੰ ਚੰਗਾ ਲੱਗਦਾ ਹੀ ਕਰਾ ਦੇ। ਵੀ ਤੁਰ ਪਿਆ, ਘਰ ਚਲਿਆ ਗਿਆ, ਗੁਰੂ ਨਾਲ ਸੰਬੰਧ ਜੁੜ ਗਿਆ ਨਾ, ਹੁਣ ਸਮਝ ਲੱਗ ਗਈ, ਮਨ ਸ਼ਾਂਤ ਹੋ ਗਿਆ। ਘਰ ਗਿਆ, ਘਰ ਜਾ ਕੇ ਬੈਠਾ ਤੇ ਘਰ ਵਾਲੀ ਕਹਿੰਦੀ ਗੱਲ ਸੁਣੋ, ਕਿਸੇ ਨਾਲ ਗੱਲਬਾਤ ਕੀਤੀ ਜੀ? ਕਹਿੰਦਾ ਭਲੀ ਲੋਕ ਕਿਸੇ ਨਾਲ ਕੀ ਕਰਨੀ ਸੀ, ਮੈਂ ਆਪਣੇ ਆਪਣੇ ਗੱਲਬਾਤ ਕਰ ਲਈ, ਮੈਂ ਚਲਾ ਗਿਆ ਤੈਨੂੰ ਦੱਸ ਕੇ ਗੁੱਸੇ ਦਾ ਮਾਰਾ। ਗੁਰਦੁਆਰੇ ਉੱਥੇ ਸਮਾਗਮ ਹੋਣ ਡਿਆ ਸੀ, ਬੜਾ ਆਨੰਦ ਆਈ ਮੇਰੇ ਤੇ, ਮਨ ਨੂੰ ਆ ਗਈ ਉਹ ਸ਼ਾਂਤੀ ਵੀ ਮਰਜ਼ੀ ਆ ਮਾਲਕਾ ਤੇਰੀ, ਇੱਜ਼ਤ ਰੱਖ ਤੇਰੀ ਮਰਜ਼ੀ ਆ, ਬੇਇੱਜ਼ਤੀ ਰੱਖ ਕਿਉਂ? ਬਾਣੀ 'ਚ ਲਿਖਿਆ ਔਰ ਮਾਨ ਅਪਮਾਨ, ਕਿਉਂਕਿ ਇੱਜ਼ਤ ਵੀ ਤੇਰੀ ਆ ਤੇ ਬੇਇੱਜ਼ਤੀ ਵੀ ਤੇਰੀ, ਅਸੀਂ ਕੁਛ ਕਰਨ ਜੋਗੇ ਨਹੀਂ। ਅਜੇ ਗੱਲਾਂ ਹੀ ਸੁਣਾਉਣ ਡਿਆ ਘਰ ਦੀ ਨੂੰ, ਕਹਿੰਦੀ ਅੱਛਾ ਗੁਰਦੁਆਰੇ ਗਏ ਸੀ? ਅੱਗੋਂ ਹੱਸ ਕੇ ਕਹਿੰਦੀ, ਕਹਿੰਦੀ ਗੱਲ ਸੁਣੋ, ਥੋੜੇ ਮੱਥੇ ਟੇਕੇ ਕਿਤੇ ਆਪਾਂ, ਥੋੜੇ ਟੇਕੀ। ਕਹਿੰਦਾ ਭਲੀਏ ਲੋਕੇ ਮੱਥੇ ਤੇ ਬੜੇ ਟੇਕੇ, ਪਰ ਟੇਕਿਆ ਅੱਜ ਹੀ, ਸਮਝ ਲੱਗ ਗਈ ਨਾ ਅੱਜ? ਕਹਿੰਦਾ ਟੇਕਿਆ ਅੱਜ ਹੀ, ਨਾਤਾ ਅੱਜ ਗੁਰੂ ਨਾਲ ਜੁੜਿਆ ਹੀ। ਲਓ ਜੀ, ਐਸਾ ਨਾਤਾ ਜੁੜਿਆ ਗੁਰੂ ਦੇ ਨਾਲ, ਉਹ ਇਹ ਕਿਹੜਾ ਘੱਟ ਆ ਵੀ ਤੁਰ ਪਿਆ? ਕਿੱਧਰ ਤੁਰ ਪਿਆ? ਉਹ ਜਿਹਦੇ ਕੋਲ ਭੀਖ ਮੰਗਦਾ ਫਿਰਦਾ ਸੀ, ਕਿਸੇ ਕੋਲ ਕੁਛ ਦੇ ਦਿਓ, ਥੋੜੇ ਬਹੁਤੇ ਦੇ ਦਿਓ, 50-50 ਹਜ਼ਾਰ ਹੀ ਦੇ ਦਿਓ ਯਾਰ, ਮੇਰਾ ਵਕਤ ਸਾਰ ਦਿਓ। ਅਜੇ ਘਰ ਜਾ ਕੇ ਬੈਠਾ, ਘਰ ਦੀ ਕਹਿੰਦੀ ਚਾਹ ਪਿਆਵਾਂ? ਕਹਿੰਦਾ ਭਲੀਏ ਲੋਕੇ ਪਿਆ ਦੇ, ਹੁਣ ਕੀ ਕਰੀਏ, ਚਾਹ ਤੇ ਘੁੱਟ ਪੀਏ, ਮੈਂ ਨਹੀਂ ਕਿਸੇ ਕੋਲ ਪੈਸੇ ਮੰਗਣ ਜਾਣਾ ਹੁਣ, ਜੋ ਹੋਣਾ ਹੋ ਜਾਊ। ਅਜੇ ਚਾਹ ਵੀ ਨਹੀਂ ਪੀਤੀ ਤੇ ਸਿੰਘ ਆ ਗਿਆ, ਕਹਿੰਦਾ ਖਾਲਸਾ ਜੀ ਤੁਸੀਂ ਕੱਲ ਪੈਸੇ ਮੰਗਣ ਆਏ ਸੀ, ਪਏ ਤੇ ਮੇਰੇ ਕੋਲ ਬੜੇ ਸੀਗੇ ਪਰ ਮੈਨੂੰ ਮਜਬੂਰੀ ਸੀ, ਮੈਂ ਕੱਲ ਦੇ ਨਹੀਂ ਸਕਦਾ ਸੀ, ਉਹ ਕਿਰਪਾ ਹੋ ਗਈ, ਉਹ ਸੱਜਣ ਲੈਣ ਆਇਆ ਸੀ ਤੇ ਉਹਦੇ ਥੋੜੇ ਖੜੇ ਆ, ਆਹੋ 2 ਲੱਖ ਰੁਪਈਏ ਵਰਤ ਲਓ। ਕਹਿੰਦਾ ਭਾਅ ਜੀ ਗੱਡੀ ਕਿ ਕੋਠੀ ਕਿਹੜੇ ਕੱਕਾ ਆ ਕੇ ਲਿਖ ਕੇ ਦੇਵਾਂ। ਤੱਗੋਂ ਹੱਸ ਕੇ ਕਹਿੰਦਾ ਗੱਲ ਸੁਣ ਯਾਰ, ਇਹ 2 ਲੱਖ ਰੁਪਏ ਘਰ ਕਿਹੜਾ ਦੁੱਧ ਦੇਣ ਦੇ ਨੇ, ਜੇ ਤੇਰੀ ਗੱਡੀ ਲੈ ਗਿਆ ਮੈਂ ਫਿਰ ਕਾਹਦਾ ਦੋਸਤੀ ਕਾਹਦਾ ਪਿਆਰ ਰਿਹਾ, ਜੇ ਮੈਂ ਤੇਰੀ ਕੋਠੀ ਲੈ ਗਿਆ ਤੇ ਕਾਹਦਾ ਪਿਆਰ ਰਿਹਾ, ਵਰਤਲਾ ਜਿੱਦਣ ਹੋਣਗੇ ਦੇ ਦਈ। ਕਹਿੰਦਾ ਭਲੀਏ ਲੋਕੋ, ਇਹਦੇ ਕੋਲ ਮੈਂ ਭੀਖ ਮੰਗਿਆ ਤੇ ਮੈਂ ਪੈਰੀਂ ਹੱਥ ਲਾਏ, ਇਹ ਮੰਨਿਆ ਨਹੀਂ। ਉਹ ਗੁਰੂ ਪਿਆਰੇ, ਉਹ ਸੰਸਾਰ ਦੇ ਪੈਰੀਂ ਹੱਥ ਲਾਏ ਮੰਨਿਆ ਨਹੀਂ, ਉਹ ਜਿਹਨਾਂ ਨਿਰੰਕਾਰ ਦੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਉਹਨਾਂ ਦਾ ਸੰਸਾਰ ਵੀ ਮੰਨ ਜਾਂਦਾ ਹੈ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਜਿਹੜੇ ਗੁਰੂ ਦੇ ਨੇ ਜਿਹੜੇ ਰੱਬ ਦੇ ਨੇ, ਇਹ ਜੱਗ ਉਹਨਾਂ ਦੇ ਮਗਰ ਮਗਰ ਫਿਰਦਾ ਹੈ। ਦੇਖੋ ਕੀਤਾ ਕੁਛ ਵੀ ਨਹੀਂ, ਮਿਹਨਤ ਕੋਈ ਨਹੀਂ ਕੀਤੀ, ਸਿਰਫ ਮਿਹਨਤ ਕੀਤੀ, ਮਨ ਮੰਨਿਆ, ਮਨ ਮਨਾਇਆ, ਮਨ ਮੋੜ ਲਿਆ। ਦੱਸੋ ਮਨ ਮੋੜਿਆ ਗੁਰੂ ਚੰਦਾਂ ਦਾ, ਜੱਗ ਆਪੇ ਮੁੜਿਆ ਆ। ਜਿਹੜਾ ਕੱਲ੍ਹ ਕਹਿਣ ਡਿਆ ਸਾਹਮਣੇ ਬਹਿ, ਕਹਿੰਦਾ ਭਾਅ ਜੀ ਮੈਂ ਦੇਣੇ ਆ ਕਿਸੇ ਦੇ, ਮੇਰੀ ਆਪਣੀ ਇੱਜ਼ਤ ਦਾ ਸਵਾਲ ਆ, ਜੇ ਤੁਹਾਡੇ ਕੋਲ ਆ ਕੇ ਤੁਸੀਂ ਦੇ ਜਾਓ 2 ਲੱਖ ਰੁਪਈਆ ਤਾਂ ਜਾਂ ਆਪ ਹੀ ਦੇਣ ਆਉਂਦੇ ਆ। ਇਹ ਸੱਚ ਜੇ ਸੱਚ ਜੇ ਸੋ ਮਨ ਬਿਰਤੀ ਬਣਾਇਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ, ਜੀਓ ਪਿੰਡ ਸਭ ਤਿਸਕਾ, ਸਭ ਕੇ ਤਿਸਕੇ ਪਾਸ। ਕਹਿੰਦਾ ਇਹ ਸਰੀਰ ਇਹ ਮਨ ਸਭ ਕੁਝ ਦਿੱਤਾ ਹੋਇਆ ਤੇ ਇਹਨੂੰ ਦੇਣਾ ਕੀ ਹੈ, ਇਹਨੂੰ ਰੱਖਣਾ ਕਿੱਥੇ ਆ? ਉਹ ਸੋਚ ਵੀ ਉਹਦੇ ਕੋਲ ਹੀ ਆ, ਤੂੰ ਪੰਗਾ ਨਾ ਲੈ। ਫਿਰ ਅੱਗੇ ਜਾ ਕੇ ਕੀ ਕਹਿ ਦੇਣ ਲੱਗੇ, ਕਹਿੰਦੇ ਬਿਨ ਬੋਲੇ ਆ ਸਭ ਕਿਸ ਜਾਣਦਾ, ਕਿਸ ਆਗੇ ਕੀ ਚ ਅਰਦਾਸ। ਕਹਿੰਦੇ ਗੱਲ ਸੁਣ, ਤੂੰ ਤੇ ਐਵੇਂ ਵਕਤ ਨੂੰ ਫੜਿਆ ਰਹਿੰਦਾ। ਕਹਿੰਦੇ ਉਸ ਅਕਾਲ ਪੁਰਖ ਨੂੰ ਬਿਨਾਂ ਬੋਲਣ ਨਾਲ, ਬਿਨਾਂ ਜ਼ਬਾਨ ਤੇ ਲਿਆਉਣ ਤੋਂ ਪਹਿਲਾਂ ਹੀ ਇਸ ਸਰੀਰ ਨੂੰ ਕਿਹੜੀ ਚੀਜ਼ ਦੀ ਲੋੜ ਆ, ਇਸ ਮਨ ਨੂੰ ਕਿਹੜੇ ਵੇਲੇ ਕਿੱਥੇ ਰੱਖਣਾ, ਕਹਿੰਦੇ ਉਹਨੂੰ ਸਭ ਕੁਝ ਹੀ ਪਤਾ। ਤੂੰ ਕਿੱਥੇ ਐਵੇਂ ਵਕਤ ਨੂੰ ਫੜਿਆ? ਕਿਸ ਅੱਗੇ ਕੀ ਚਿਰ ਅਰਦਾਸ? ਕਹਿੰਦੇ ਜਦੋਂ ਉਹਨੂੰ ਪਤਾ ਸਭ ਕੁਝ, ਕਹਿੰਦਾ ਹੈ ਕੋਈ ਹੋਰ ਵੀ ਜਿਹਦੇ ਅੱਗੇ ਤੂੰ ਖਲੋ ਕੇ ਅਰਦਾਸ ਕਰਦੇ, ਬੇਨਤੀ ਕਰਦੇ, ਭਾਅ ਜੀ ਮੇਰੀ ਮਦਦ ਕਰਦੇ ਹੋ? ਕਹਿੰਦਾ ਜਿਹਦੇ ਜ਼ਰੀਏ ਵੀ ਮਦਦ ਕੀਤੀ ਹੈ ਨਾ, ਰੱਬ ਨੇ ਕੀਤੀ ਹੈ, ਬੰਦੇ ਨੇ ਕਿਸੇ ਦੀ ਮਦਦ ਨਹੀਂ ਕੀਤੀ। ਆ ਭੁਲੇਖਾ ਦੇ ਇੱਕ ਸੱਜਣ ਕਹਿਣ ਲੱਗੇ, ਮੇਰੇ ਤੇ ਬੜੀ ਮਾਲਕ ਨੇ ਕਿਰਪਾ ਕੀਤੀ ਹੈ, ਲੱਖਾਂ ਕਰੋੜਾਂ ਰੁਪਏ ਦਿੱਤੇ ਮੈਨੂੰ ਤੇ ਮੈਂ ਵੀ ਬੜਿਆਂ ਦਾ ਸਵਾਰਿਆ। ਮੈਂ ਫਲਾਣੇ ਬੰਦੇ ਨੂੰ ਘਰ ਲੈ ਕੇ ਦਿੱਤਾ, ਫਲਾਣੇ ਬੰਦੇ ਕੋਲ ਸਕੂਟਰ ਸੀ ਪੁਰਾਣਾ ਸੀ ਮੈਂ ਨਵਾਂ ਲੈ ਕੇ ਦਿੱਤਾ, ਫਲਾਣੇ ਦੀ ਲੱਤ ਟੁੱਟ ਗਈ ਤੇ ਮੈਂ ਲੱਤ ਬਣਵਾ ਕੇ ਦਿੱਤੀ, ਮੈਂ ਬੜੀ ਸੇਵਾ ਕਰਦਾ। ਉੱਥੇ ਇੱਕ ਸੱਜਣ ਬੈਠਾ ਸੀ ਤੇ ਉਹ ਪਤਾ ਕੀ ਕਹਿੰਦਾ, ਕਹਿੰਦਾ ਖਾਲਸਾ ਹੱਥ ਜੋੜੇ, ਤੂੰ ਮੇਰੀ ਲੱਤ ਲਵਾਈ ਜ਼ਰੂਰ ਆ ਪਰ ਮੈਨੂੰ ਖੁਸ਼ੀ ਇਸ ਗੱਲ ਦੀ ਆ ਕਿ ਮੈਨੂੰ ਐਂ ਲੱਗਾ ਜਿਵੇਂ ਤੇਰੇ ਅੰਦਰ ਰੱਬ ਨੇ ਵੱਸ ਕੇ ਮੇਰੀ ਲੱਤ ਲਵਾ ਦਿੱਤੀ। ਕਹਿੰਦਾ ਕਿਉਂ? ਕਹਿੰਦਾ ਭਾਈ ਉਹ ਤੂੰ ਦੋਣ ਜਗ੍ਹਾ ਕਿੱਥੋਂ ਹੋ ਗਿਆ? ਇਹ ਤਾਂ ਉਸ ਅਕਾਲ ਪੁਰਖ ਦੀ ਰਹਿਮਤ ਆ ਕਿ ਉਹਨੇ ਤੈਨੂੰ ਇਹ ਬੀੜਾ ਚੁੱਕਣ ਲਈ ਬਖਸ਼ਿਸ਼ ਕੀਤੀ ਹੈ, ਤੇਰੇ ਤੇ ਰਹਿਮਤ ਕੀਤੀ ਹੈ ਵੀ ਤੂੰ ਇਹਦੀ ਲੱਤ ਲਵਾ ਦੇ। ਕਹਿੰਦਾ ਭਾਈ ਲੱਤ ਮੇਰੀ ਉਸੇ ਨੇ ਲਵਾਈ ਹੈ। ਮੁੜ ਕੇ ਉਹਦੇ ਗੋਡੀ ਹੱਥ ਲਾਉਣ ਲੱਗ ਪਿਆ, ਕਹਿੰਦਾ ਖਾਲਸਾ ਮੇਰੀ ਅੱਜ ਮੈਂ ਮਰੀ ਹੂੰ, ਮੈਂ ਤਾਂ ਸਭ ਥਾਂ ਤੇ ਮੈਂ। ਕਹਿੰਦਾ ਮਰ ਗਿਆ, ਅੱਜ ਪਤਾ ਲੱਗਾ ਵੀ ਮੇਰੇ ਜ਼ਰੀਏ ਹੋ ਰਿਹਾ ਪਰ ਕਰ ਅਕਾਲ ਪੁਰਖ ਹੀ ਰਿਹਾ। ਬੰਦਾ ਕੁਛ ਕਰਨ ਜੋਗਾ ਨਹੀਂ ਜੇ, ਕੁਛ ਨਹੀਂ ਕਰਨ ਜੋਗਾ, ਬੰਦਾ ਇੱਕੋ ਕੰਮ ਕਰਨ ਜੋਗਾ ਜੇ, ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਸ ਧਰਿਓ ਕਿਉਂ ਪਿਆਰ। ਕਹਿੰਦਾ ਬੰਦੇ ਬੰਦਗੀ ਇੱਕ ਤਿਆਰ, ਕਹਿੰਦਾ ਬੰਦੇ ਬੰਦਾ ਕੌਣ ਆ? 84 ਲੱਖ ਜੂਣ ਆ ਇਸ ਮਨ ਨੂੰ ਸਵਾਏ ਮਨੁੱਖ ਤੋਂ ਕਿਸੇ ਸਰੀਰ ਅੰਦਰ ਬੰਦਾ ਕਹਿ ਕੇ ਨਹੀਂ ਪੁਕਾਰਿਆ। ਜਦੋਂ ਇਹ ਮਨ ਮਨੁੱਖ ਸਰੀਰ 'ਚ ਆਇਆ ਇਹਨੂੰ ਬੰਦਾ ਕਹਿ ਕੇ ਪੁਕਾਰਿਆ ਗਿਆ, ਬੰਦਾ ਕਹਿ ਕੇ ਆਵਾਜ਼ ਮਾਰੀ ਗਈ। ਕਿਹੜੀ ਗੱਲੋਂ? ਕਿਉਂਕਿ ਇਸ ਸਰੀਰ ਵਿੱਚ ਪਹੁੰਚੇ ਨੂੰ ਸਮਾਂ ਮਿਲਿਆ ਕਿ ਤੂੰ ਇਸ ਸਰੀਰ ਵਿੱਚ ਆਪਣੇ ਆਪ ਨੂੰ ਪਰਮਾਤਮਾ ਦੇ ਬੰਧਨ 'ਚ ਬੰਨ ਸਕਦਾ। ਉਸ ਸਮੇਂ ਦਾ ਨਾਮ ਬੰਦਾ ਆ, ਲੱਗਿਆ ਪਤਾ ਕਰ ਬੰਦੇ ਤੋਂ ਬੰਦਗੀ। ਕਹਿੰਦਾ ਇਸ ਸਮੇਂ 'ਚ ਬੰਦਗੀ ਹੋ ਸਕਦੀ ਹੈ, ਜਿੱਦਣ ਆਹ ਸਰੀਰ ਛੱਡ ਦੇਗਾ ਸਰੀਰ ਹੋਰ ਮਿਲ ਜਾਏਗਾ ਪਰ ਬੰਦਗੀ ਨਹੀਂ ਹੋਣੀ, ਕਿਉਂਕਿ ਇੱਥੇ ਤੂੰ ਆਪਣੇ ਆਪ ਨੂੰ ਪਰਮਾਤਮਾ ਦੇ ਬੰਧਨ 'ਚ ਬੰਨ ਸਕਦਾ। ਕਰ ਬੰਦੇ ਤੂੰ ਬੰਦਗੀ ਜਿੱਚਰ ਘਟਵੇਂ, ਠੀਕ। ਫਿਰ ਧਿਆਨ ਦੇਣਾ, ਆਹਦਾ ਜਿੰਨਾ ਚਿਰ ਸਾਹ ਆਉਂਦਾ ਹੀ ਨਾ ਇਸ ਸਰੀਰ 'ਚ ਉਨਾ ਚਿਰ ਹੀ ਬੰਦਾ ਹੈ। ਜਿੱਦਣ ਆਹ ਸਰੀਰ ਛੱਡ ਕੇ ਕਿਸੇ ਹੋਰ ਸਰੀਰ 'ਚ ਸਾਹ ਲਏਗਾ ਫਿਰ ਤੂੰ ਬੰਦਾ ਨਹੀਂ ਹੈ। ਫਿਰ ਤਾਂ ਹੀ ਹੈਗਾ ਬੰਦੇ ਬੰਦਗੀ ਇੱਕ ਤਿਆਰ। ਕਹਿੰਦਾ ਬੰਦਿਆ ਬੰਦਗੀ ਇੱਕ ਤਿਆਰ ਕਰ। ਕਹਿੰਦਾ ਆਪਾਂ ਬੰਦਗੀ ਨਾਲ ਜੁੜ, ਸਿਮਰਨ ਨਾਲ ਜੁੜ, ਸਾਹਿਬ ਰੋਸ ਧਰੂ ਕੇ ਪਿਆਰ। ਕਹਿੰਦਾ ਰੱਬ ਦੀ ਪਰਵਾਹ ਨਾ ਕਰਿਆ ਕਰ, ਉਹ ਤੇਰੇ ਨਾਲ ਗੁੱਸਾ ਕਰੇ, ਉਹ ਤੇਰੇ ਨਾਲ ਪਿਆਰ ਕਰੇ, ਤੇਰੀ ਜ਼ਿੰਮੇਵਾਰੀ ਨਹੀਂ ਹੈ, ਇਹ ਉਹਦੀ ਹੈ। ਕਿਉਂ? ਕਿਸੇ ਦਾਤ ਤੋਂ ਰੁਕਣਾ, ਕਿਸੇ ਦਾਤ ਨੂੰ ਤੇਰੇ ਤੱਕ ਨਹੀਂ ਪਹੁੰਚਣ ਦੇਣਾ। ਕਹਿੰਦਾ ਐਵੇਂ ਗੁੱਸਾ ਨਾ ਕਰਿਆ ਕਰ, ਤੇਰੇ ਕਰਮਾਂ ਦੀ ਖੇਡ ਆ। ਕਿ ਤੇਰੇ ਕਰਮਾਂ ਦੀ ਖੇਡ ਆ, ਐਵੇਂ ਗੁੱਸਾ ਕਰ ਲੈਂਦਾ ਸੱਚਿਆ ਆਪਾਂ ਝੱਟ ਹੀ ਗੁੱਸਾ ਕਰ ਲੈਂਦੇ, ਮਨ 'ਚ ਕੀ ਆ ਜਾਂਦਾ ਐਵੇਂ ਮਨ 'ਚ ਅਸੀਂ ਕੰਪੈਰੀਜ਼ਨ ਕਰਦੇ, ਕੱਲ੍ਹ ਭੁੱਖੇ ਮਰਨ ਡੇ ਅਸੀਂ ਗੱਡੀਆਂ ਚੜ੍ਹੇ ਫਿਰਦੇ, ਅਸੀਂ ਤਾਂ ਬਚਪਨ ਤੋਂ ਹੀ ਸ਼ਹਿਨਸ਼ਾਹ ਸੀ। ਭਾਈ ਗੱਲ ਸੁਣੋ, ਸ਼ਹਿਨਸ਼ਾਹ ਕੋਈ ਨਹੀਂ, ਗਰੀਬ ਵੀ ਕੋਈ ਨਹੀਂ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਬਣ। ਕੋਈ ਮੂਰਖ ਨਹੀਂ ਹੈ, ਕੋਈ ਸਿਆਣਾ ਨਹੀਂ ਹੈ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਕਹਿੰਦੇ ਜ਼ਿੰਦਗੀ 'ਚ ਵਿਚਾਰ ਕੇ ਦੇਖਿਓ। ਮਹਾਂਪੁਰਖਾਂ ਨੂੰ ਕਿਸੇ ਜਾ ਕੇ ਪੁੱਛਿਆ, ਕਹਿਣ ਲੱਗੇ ਆਪ ਜੀ ਨੂੰ ਗਿਆਨ ਕਿੱਥੋਂ ਆਉਂਦਾ ਹੈ, ਇਹ ਦਾਤ ਕਿੱਥੋਂ ਮਿਲਦੀ ਆਪ ਜੀ ਨੂੰ, ਕਿਹੜੀ ਪੋਥੀ ਪੜ੍ਹਦੇ ਹੋ, ਕਿਹੜੀ ਕਿਤਾਬ ਪੜ੍ਹਦੇ ਹੋ? ਅਤੇ ਮਹਾਂਪੁਰਖ ਬੜੇ ਪਿਆਰ ਨਾਲ ਕਹਿਣ ਲੱਗੇ, ਸੁਖਮਨੀ ਦਾ ਪਾਠ ਕਰਦਾ ਹਾਂ ਨਾ। ਕਹਿੰਦੇ ਜੀ ਮੈਂ ਤਾਂ ਰੋਜ਼ ਕਰਦਾ। ਅਤੇ ਕਹਿੰਦੇ ਫਿਰ ਪੁੱਤਰ ਕਿਉਂ ਪੜ੍ਹਨਾ ਪੁੱਛਣ ਆ ਗਿਆ? ਜੇ ਸੁਪਨੇ ਦਾ ਪਾਠ ਤੂੰ ਰੋਜ਼ ਕਰਦਾ ਤਾਂ ਮੈਂ ਤੈਨੂੰ ਪੁੱਛਣ ਦੀ ਕੀ ਲੋੜ ਹੈ ਵੀ ਤੁਹਾਨੂੰ ਦਾਤ ਕਿੱਥੋਂ ਮਿਲੀ ਹੈ, ਇਹ ਗਿਆਨ ਕਿੱਥੋਂ ਆਉਂਦਾ? ਕਹਿੰਦੇ ਕਿਉਂ? ਮਤਲਬ ਭਾਈ ਆਪ ਉਪਦੇਸ਼ ਸਮਝੇ ਆਪ। ਕਹਿੰਦੇ ਖੇਡਾਂ ਹੀ ਉਪਦੇਸ਼ ਵੀ ਪਰਮਾਤਮਾ ਆਪ ਕਰਦਾ, ਅੱਗੇ ਬਹਿ ਕੇ ਸਮਝਦਾ ਵੀ ਪਰਮਾਤਮਾ ਆਪ ਆ। ਨਾ ਕੋਈ ਉਪਦੇਸ਼ ਕਰਨ ਵਾਲੀ ਤਾਕਤ ਹੈ ਅਤੇ ਨਾ ਕੋਈ ਸੁਣਨ ਵਾਲੀ ਤਾਕਤ, ਸਮਝਣ ਵਾਲੀ ਤਾਕਤ ਹੈ, ਸਭ ਕੁਝ ਉਸੇ ਦਾ ਹੀ ਸੀ। ਇਹਦਾ ਮਤਲਬ ਕੀ ਹੈ ਕਿ ਸਾਧੂ ਸੰਤ ਵੀ ਉਹਦੇ ਨੇ ਅਤੇ ਉਹਨਾਂ ਸਾਧੂਆਂ ਸੰਤਾਂ ਨੂੰ ਸੁਣਨ ਵਾਲੇ ਵੀ ਉਹਦੇ ਹੀ ਨੇ, ਉਹ ਫਰਕ ਨਹੀਂ ਹੈ। ਠੀਕ ਹੈ ਬਈ, ਇਹ ਉਹਦੀ ਮਰਜ਼ੀ ਹੈ। ਕਿਉਂ ਬਈ, ਕਿਸੇ ਅੰਦਰ ਬਹਿ ਕੇ ਉਹਨੇ ਬੋਲਣਾ ਅਤੇ ਕਿਸੇ ਅੰਦਰ ਬਹਿ ਕੇ ਉਹਨੇ ਸੁਣਨਾ। ਦਾਤ ਉਹਦੀ ਹੈ, ਵਡਿਆਈ ਉਹਦੀ ਹੈ। ਠੀਕ ਹੈ, ਐਸੀ ਮਨਬਿਰਤੀ ਬਣਾ ਲਓ ਵੀ ਗੁਰੂ ਚਰਨਾਂ ਦੇ ਨਾਲ ਇਹੋ ਜਿਹੇ ਲਹਿਜੇ ਨਾਲ ਜੁੜੋ, ਇਹੋ ਜਿਹੇ ਢੰਗ ਨਾਲ ਜੁੜੋ ਕਿ ਆਪ ਆਪਣੀ ਤਾਕਤ, ਆਪਣੀ ਸੋਚ, ਆਪਣੀ ਸਮਝ ਦਾ ਤਿਆਗ ਕਰ ਦਿਓ। ਜਦੋਂ ਗੁਰੂ ਕਹਿੰਦੇ ਚਰਨਾਂ 'ਚ ਬਹਿੰਦੇ ਹੋ ਨਾ, ਆਪਣੀ ਸੋਚ ਛੱਡ ਦਿਓ। ਠੀਕ, ਹੁਣ ਦੇਖਣਾ ਕਈ ਸੱਜਣ ਦੇ ਇਹੋ ਜਿਹੇ ਮਿਲਣਗੇ, ਮਿਲਦੇ ਨੇ, ਮਿਲੇ ਇੱਕ ਦਿਨ, ਕਹਿਣ ਲੱਗੇ ਬੰਬਈ ਸੁਣਦੇ ਰਹੇ ਪਰ ਕੁਛ ਸਮਝ ਨਹੀਂ ਲੱਗੀ, ਪਤਾ ਨਹੀਂ ਕਿਹੜੀ ਗੱਲ ਉਹਨੇ ਸਮਝ ਲੱਗੀ। ਉਹਨੂੰ ਪੁੱਛਿਆ ਹੈ ਖਾਲਸਾ ਵੀ ਇੱਕ ਦਿਨ ਕੀ ਹੋਇਆ ਵੀ ਘਰ ਨਲਕਾ ਖਰਾਬ ਹੋ ਗਿਆ, ਘਰ ਨਲਕਾ ਖਰਾਬ ਹੋ ਗਿਆ ਅਤੇ ਵਿਚਾਰੀ ਜਨਾਨੀ ਸੀਗੀ ਉਹ ਘਰ ਸੀਗੀ, ਉਹ ਵਿਚਾਰੀ ਕੀ ਕੀਤਾ ਵੀ ਤਿੰਨ ਚਾਰ ਬਾਲਟੀਆਂ ਗੁਆਂਢੋਂ ਭਰ ਕੇ ਲੈ ਕੇ ਆਈ ਪਾਣੀ ਦੀਆਂ। ਜਦੋਂ ਤਿੰਨ ਚਾਰ ਬਾਲਟੀਆਂ ਭਰ ਕੇ ਲੈ ਕੇ ਆਈ, ਵਿਚਾਰੀ ਸ਼ੇਰ ਦੇ ਪਾਣਾ ਪਾਣੀ ਢੋਣ ਡਈ ਸੀ, ਸ਼ਾਮੀ ਘਰ ਵਾਲਾ ਆਇਆ ਅਤੇ ਉਹਨੂੰ ਕਹਿੰਦੀ ਗੱਲ ਸੁਣ ਨਲਕਾ ਖਰਾਬ ਹੋ ਗਿਆ ਆਪਣਾ। ਕਹਿੰਦਾ ਅੱਛਾ, ਕੱਲ੍ਹ ਤਾਂ ਚੰਗਾ ਬੜਾ ਸੀ। ਕਹਿੰਦੀ ਪਤਾ ਨਹੀਂ ਪਾਣੀ ਨਹੀਂ ਦੇਣ ਡਿਆ। ਅੱਛਾ ਚੱਲ ਕੋਈ ਗੱਲ ਨਹੀਂ, ਫਿਰ ਕੀ ਹੋਇਆ? ਗੁਆਂਢੋਂ ਲੈ ਲੈਣਾ ਸੀ। ਕਹਿੰਦੀ ਮੈਂ ਤਾਂ ਸਵੇਰ ਦੀ ਢੋਣ ਡਈ, ਸਵੇਰ ਦੀ ਢੋਣ ਡਈ। ਅਤੇ ਇੱਦਾਂ ਕਰੋ ਇੱਕ ਦੋ ਬਾਲਟੀਆਂ ਤੁਸੀਂ ਵੀ ਲਾਇਓ, ਹੁਣ ਮੈਂ ਥੱਕ ਗਈ ਸਵੇਰ ਦੀ। ਉਹ ਕੀ ਕਹਿੰਦਾ, ਉਹ ਲਿਆ ਤੂੰ ਗੱਲ ਕਿਹੜੀ ਕੀਤੀ ਤੂੰ, ਇੱਕ ਕਹਿੰਦੀ ਮੈਂ ਦੋ ਭਰ ਕੇ ਲਿਆ ਦਿੰਦਾ ਨਾ, ਕਿਹੜੀ ਗੱਲ ਆ? ਉਹ ਗਿਆ ਵਿਹੜੇ 'ਚ, ਗਿਆ ਬਾਲਟੀਆਂ ਭਰੀਆਂ ਪਈਆਂ ਸੀ, ਦੋ ਬਾਲਟੀਆਂ ਚੁੱਕ ਕੇ ਤੁਰ ਪਿਆ। ਅਤੇ ਜਨਾਨੀ ਆਵਾਜ਼ ਮਾਰਦੀ ਆ, ਨਾ ਭਲਿਆ ਲੋਕਾਂ ਭਰੀਆਂ ਲੈ ਕੇ ਜਾਏਗਾ, ਲੈਂਗਾ ਕੀ, ਖਾਲੀ ਲੈ ਕੇ ਜਾ ਅਤੇ ਭਰ ਕੇ ਲਿਆ। ਉਹੀ ਹਾਲ ਸਾਡਾ, ਅਸੀਂ ਗੁਰੂ ਘਰ ਆਉਂਦੇ ਹਾਂ ਪਰ ਸਾਡੀਆਂ ਮਨ ਦੀਆਂ ਬਾਲਟੀਆਂ ਭਰੀਆਂ ਹੁੰਦੀਆਂ ਝੂਠੀਆਂ ਖਾਸ਼ਾਂ ਨਾਲ, ਤ੍ਰਿਸ਼ਨਾਵਾਂ ਨਾਲ, ਭਾਵਨਾ ਨਾਲ, ਅਤੇ ਫਿਰ ਅਸੀਂ ਹੌਲੀ ਜਿਹੀ ਕਹਿੰਦੇ ਸਾਨੂੰ ਸਮਝ ਲੱਗੀ ਨਹੀਂ ਕਿਉਂਕਿ ਬਾਲਟੀ ਤਾਂ ਭਰੀ ਪਈ ਸੀ, ਪਵੇਗੀ ਉਹਦੇ 'ਚ? ਅਤੇ ਫਿਰ ਬਾਣੀ 'ਚ ਲਿਖਿਆ, ਆਪ ਜੀ ਪੜ੍ਹਦੇ, ਰੋਜ਼ ਪੜ੍ਹਦੇ ਹੋ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਕਹਿੰਦੇ ਭਾਈ ਗੱਲ ਸੁਣ, ਕਿਸੇ ਭਾਂਡੇ 'ਚ ਕੋਈ ਚੀਜ਼ ਪੈ ਸਕਦੀ ਹੈ? ਕੋਈ ਨਾ ਨਹੀਂ ਹੈ ਪੈ ਸਕਦੀ, ਠੀਕ, ਪਰ ਦੂਜੀ ਹੋਵੇ ਪਾਸ, ਪਾਸ ਦਾ ਮਤਲਬ ਕਿ ਪਰਾਂ ਹੋਵੇ। ਕਹਿੰਦੇ ਜਿਹੜੀ ਉਸ ਭਾਂਡੇ 'ਚ ਚੀਜ਼ ਪਈ ਹੈ ਉਹ ਪਰਾਂ ਕਰ ਦੇਵੇ, ਤਾਂ ਹੀ ਇਹਦੇ 'ਚ ਕੋਈ ਚੀਜ਼ ਪਵੇ, ਭਾਂਡਾ ਤਾਂ ਪਹਿਲਾਂ ਹੀ ਭਰਿਆ, ਉਹਦੇ 'ਚ ਕੀ ਪਊਗਾ ਹੁਣ? ਭਾਈ ਜਦੋਂ ਗੁਰੂ ਘਰ ਆਉਂਦੇ ਹੋ, ਗੁਰੂ ਦੀ ਦਲੀਲ 'ਤੇ ਮੱਥਾ ਟੇਕਦੇ ਹੋ, ਮਨ ਖਾਲੀ ਕਰਦੇ ਹੋ, ਰੋੜ ਦਿਓ ਬਾਹਰ ਹੀ, ਰੋੜ ਦਿਓ, ਠੀਕ, ਬਾਹਰ ਹੀ ਰੋੜ ਦਿਓ। ਜਦੋਂ ਬਾਹਰ ਆਪ ਜੀ ਰੋੜ ਦਿਓਗੇ, ਫਿਰ ਆਪ ਜੀ ਅੰਦਰ ਆਉਂਗੇ, ਆਪ ਜੀ ਇੱਕ ਪੱਲੇ ਬੰਨਣਾ, ਬਾਹਰ ਖਲੋ ਕੇ ਦਲੀਲ ਦੇ ਉੱਤੇ ਕਿਹੋ ਆਪਣੇ ਮਨ ਵਿੱਚ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੈਂ ਤੇਰੇ ਚਰਨਾਂ 'ਚ ਆ ਗਿਆ, ਅਜੇ ਤੇਰੀ ਦਲੀਲ 'ਤੇ ਹਾਂ, ਹੁਣ ਕਿਰਪਾ ਕਰੋ ਇਸ ਦਲੀਲ ਦੇ ਬਾਹਰ ਮੇਰੀ ਸੰਸਾਰੀ ਸੁਰਤ ਇੱਥੇ ਰਹਿ ਜਾਵੇ ਅਤੇ ਮੈਂ ਅੰਦਰ ਪੈਰ ਪਾਉਣ ਲੱਗਾ ਅਤੇ ਮੇਰੀ ਤੇਰੀ ਸੁਰਤ ਨਾਲ ਮੇਰਾ ਮਨ ਜੁੜ ਜਾਵੇ, ਮੈਂ ਤੇ ਕਿਰਪਾ ਕਰ ਦਿਓ। ਜਾਓ ਤੁਸੀਂ ਇੰਨੀ ਗੱਲ ਕਹਿ ਕੇ ਦੇਖਿਓ, ਤੁਹਾਨੂੰ ਦਲੀਲ ਤੋਂ ਹੀ ਮਨ ਨੂੰ ਸ਼ਾਂਤੀ ਆਉਣ ਲੱਗ ਪੈਣੀ, ਤੁਹਾਡੀ ਮਨ ਦੀ ਭਟਕਣਾ ਖਤਮ ਹੋ ਜਾਣੀ, ਤੁਹਾਡੇ ਮਨ ਦੇ ਵਲਵਲੇ ਖਤਮ ਹੋ ਜਾਣੇ, ਤੁਹਾਨੂੰ ਜਿੰਨੇ ਮਰਜ਼ੀ ਦੁੱਖ ਲੱਗੇ ਤੁਹਾਡੇ ਦੁੱਖ ਖਤਮ ਹੋ ਜਾਣੇ। ਕਿਹੜੀ ਗੱਲੋਂ? ਕਿਉਂਕਿ ਤੁਹਾਡੇ ਮਨ ਜਦੋਂ ਆ ਗਿਆ ਨਾ ਕਿ ਮੈਂ ਤੇਰੇ ਦਰ 'ਤੇ ਆ ਗਿਆ, ਫਿਰ ਤੁਹਾਡੇ ਮਨ ਜਦੋਂ ਆ ਗਿਆ ਵੀ ਮੈਂ ਛੱਡਤਾ ਸਭ ਕੁਝ ਪਿੱਛੇ, ਹੁਣ ਫਿਰ ਤੁਹਾਡੇ ਮਨ 'ਚ ਸ਼ਾਂਤੀ ਆ ਜਾਣੀ ਹੈ। ਅਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਇੱਥੇ ਸੁਥਰਾ ਜਲ ਮਿਲਦਾ, ਇੱਥੇ ਮਲ ਤੋਂ ਰਹਿਤ ਜਲ ਮਿਲਦਾ, ਨਾਮ ਮਿਲਦਾ, ਸਿਮਰਨ ਦੀ ਸੋਝੀ ਮਿਲਦੀ ਸਾਨੂੰ, ਅਤੇ ਜਦੋਂ ਸਾਨੂੰ ਸੋਝੀ ਆ ਜਾਊਗੀ, ਸਿਮਰਨ ਦੀ ਸ਼ਬਦ ਦੀ ਸੋਝੀ ਆ ਜਾਊਗੀ, ਸਾਡਾ ਮਨ ਸ਼ਬਦ ਨਾਲ ਭਰ ਜਾਏਗਾ। ਅਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ, ਆ ਸੰਸਾਰੀ ਪਾਣੀ ਜਿਹੜੇ ਆ, ਜਦੋਂ ਗਰਮੀ ਆਉਂਦੀ ਤਾਂ ਆਪਾਂ ਨੂੰ ਫਰਿੱਜ 'ਚ ਲਾਉਣਾ ਪੈਂਦਾ, ਠੰਡਾ ਕਰਨਾ ਪੈਂਦਾ। ਕੋਈ ਸੱਜਣ ਕੀ ਕਹਿੰਦਾ, ਕਹਿੰਦਾ ਭਾਈ ਸਾਹਿਬ ਪਾਣੀ ਥੋੜ੍ਹਾ ਠੰਡਾ ਪਾ ਦਿਓ ਵਿੱਚ, ਥੋੜ੍ਹਾ ਨਾ ਗਰਮੀ ਬੜੀ ਹੈ, ਠੰਡਾ ਪਾ ਦਿਓ। ਕਹਿੰਦਾ ਚਲੋ ਠੰਡਾ ਪਾ ਦਿੰਦੇ, ਫਰਿੱਜ 'ਚੋਂ ਲੈਣ ਗਿਆ, ਠੰਡਾ ਪਾਣੀ ਪਾ ਤਾ, ਉਹ ਜ਼ਿਆਦਾ ਠੰਡਾ ਸੀ, ਕਹਿੰਦਾ ਭਾਜੀ ਤਾਂ ਬਿਲਕੁਲ ਬਰਫੀ ਲਾਇਓ, ਥੋੜ੍ਹਾ ਨਿੱਘਾ ਪਾ ਦਿਓ। ਕਰਦਾ ਸਦਕੇ ਜਾਵਾਂ, ਗੁਰੂ ਦੇ ਚਰਨਾਂ ਦੇ ਵਿੱਚ ਬਹਿ ਕੇ ਦੇਖਿਓ, ਗੁਰੂ ਦੇ ਫਰਿੱਜ 'ਚ ਪਾਣੀ ਐਸਾ ਲੱਗਾ ਜਿਹਨੇ ਪੀਤਾ ਠੰਡਾ ਹੀ ਠੰਡਾ, ਐਸਾ ਨਿੱਘ, ਐਸਾ ਆਨੰਦ ਇਹਦਾ ਕਿ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਇਸ ਪਾਣੀ ਦੇ ਵਿੱਚ ਨਾ ਠੰਡਾ ਪਾਉਣ ਦੀ ਲੋੜ ਪਈ ਅਤੇ ਨਾ ਨਿੱਘਾ ਪਾਉਣ ਦੀ ਲੋੜ ਪਈ। ਇਹਦੀ ਆਪਣੀ ਤਸਕੀਰ ਐਸੀ ਆ ਕਿ ਜਿਹਨੇ ਪੀਤਾ ਉਹਨੂੰ ਜਨਮਾਂ ਜਨਮਾਂ ਦੀ ਠੰਡ ਮਿਲ ਗਈ, ਜਨਮਾਂ ਜਨਮਾਂ ਦੀ ਮੈਲ ਮਿਟ ਗਈ ਉਹਦੀ। ਗੱਲ ਤਾਂ ਬਣਨੀ ਜਿੱਦਣ ਅਸੀਂ ਇਸ ਜਲ ਦੀ ਘੁੱਟ ਭਰ ਲਵਾਂਗੇ, ਫਿਰ ਤਾਂ ਗੁਰੂ ਜੀ ਆਪ ਜੀ ਨੂੰ ਕੀ ਕਹਿੰਦੇ, ਕਹਿੰਦੇ ਕਿਸ ਅੱਗੇ ਕੀ ਜੇ ਅਰਦਾਸ, ਕਹਿੰਦੇ ਵੀ ਕਿਤੇ ਦੂਜੇ ਬੰਦੇ ਅੱਗੇ ਅਰਦਾਸ ਕਰੇਗਾ, ਮੈਨੂੰ ਆ ਦੇ ਉਹਨੂੰ ਸਭ ਕੁਛ ਹੀ ਪਤਾ, ਛੱਡ ਕਹਿੰਦੇ ਕਿਹੜੇ ਵੇਲੇ ਕਿਹੜੀ ਚੀਜ਼ ਮਿਲਣੀ ਹੈ, ਡਿਟੇਲ ਪਤਾ ਤੈਨੂੰ ਆਪੇ ਹੀ ਪਹੁੰਚ ਜਾਣੀ ਹੈ, ਕਿੱਦਾਂ ਪਹੁੰਚਾਉਣੀ ਉਹਨੇ, ਇਹ ਉਹਨੂੰ ਚਿੰਤਾ, ਉਹ ਆਪਣੇ ਆਪ ਹੀ ਕਿਰਪਾ ਕਰਦੇ ਰਹਿੰਦੇ ਨੇ। ਐਸੀ ਮਨਬਿਰਤੀ ਬਣਾ ਲਾ, ਐਸੀ ਮਨਬਿਰਤੀ ਬਣਾ ਲਾ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਨਾਨਕ ਘੱਟ ਘੱਟ ਇੱਕੋ ਵਰਤਦਾ। ਕਹਿੰਦੇ ਉਹ ਗਲਤਨ ਮਨਾ, ਐਵੇਂ ਟੈਨਸ਼ਨ ਲਈ ਜਾਂਦਾ, ਸਾਰੀ ਸ੍ਰਿਸ਼ਟੀ ਦੇ ਅੰਦਰ, ਸਾਰਿਆਂ ਸਰੀਰਾਂ ਦੇ ਅੰਦਰ ਪਰਮਾਤਮਾ ਦਾ ਹੀ ਵਾਸਾ ਹੈ, ਅਕਾਲ ਪੁਰਖ ਦਾ ਹੀ ਵਾਸਾ ਹੈ। ਪਰ ਕਹਿੰਦਾ ਸੁਣਦੇ ਲਈ ਦਾ ਵੀ ਸਭ ਦਾ ਹੀ ਵਾਸਾ, ਰੋਜ਼ ਪੰਕਤੀਆਂ ਪੜ੍ਹਦੇ ਸਨ, ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉਂ ਪਕਾਰ। ਪਰ ਦੇਖਿਓ ਕਿਤੇ, ਕਹਿੰਦੇ ਆਪਾਂ ਸਾਰੇ ਹੀ ਆ ਵੀ ਰੱਬ ਸਭ ਥਾਂ ਹੀ ਵਸਦਾ, ਪਰ ਜ਼ੁਬਾਨ ਨਾਲ ਕਹਿੰਦੇ ਜੇ ਮਨ ਨਹੀਂ ਮੰਨਣ ਡਿਆ, ਮਨ ਸਵੀਕਾਰ ਨਹੀਂ ਕਰਦਾ। ਕਿੱਦਾਂ ਬਾਹਰ ਆਪਾਂ ਜਦੋਂ ਜਾਂਦੇ ਹਾਂ, ਉਹ ਮਾੜਾ ਚੰਗਾ ਸੱਜਣ ਕੋਈ ਮਿਲਦਾ, ਉਹ ਮਾੜੀ ਜਿਹੀ ਗੱਲ ਕਰਦਾ, ਆਪਾਂ ਨੂੰ ਚੁੱਭਦੀ ਹੈ, ਆਖੀ ਦਾ ਲੈ ਇਹ ਬਕਵਾਸ ਕਰਨ ਡਿਆ, ਇਹ ਬੰਦਾ ਚੰਗਾ ਨਹੀਂ। ਕਿਹੜੀ ਗੱਲੋਂ, ਵੀ ਜੋ ਅਸੀਂ ਗੁਰੂ ਕੋਲ ਸੁਣ ਕੇ ਗਏ ਸਾਂ ਨਾ, ਵੀ ਸਾਰਿਆਂ 'ਚ ਰੱਬ ਵਸਦਾ, ਉਸ ਪੰਕਤੀ ਨੇ ਅਜੇ ਘਰ ਨਹੀਂ ਕੀਤਾ। ਕਹਿੰਦੇ ਕਿਉਂ ਨਹੀਂ ਕੀਤਾ, ਕਹਿੰਦੇ ਕਿਉਂਕਿ ਸ਼ਬਦ ਕਰੇ ਪ੍ਰਕਾਸ਼। ਠੀਕ ਆ, ਹੁਣ ਸ਼ਬਦ ਕਈ ਰੂਪ ਵਿੱਚ ਆ, ਉਪਦੇਸ਼ ਵੀ ਸ਼ਬਦ ਆ, ਜਿਹੜਾ ਗੁਰੂ ਕੋਲੋਂ ਲੈਂਦੇ ਆ ਆਪਣੇ ਅੰਦਰ ਦੀ ਖੋਜ ਕਰਨ ਲਈ, ਉਹ ਵੀ ਸ਼ਬਦ ਆ, ਅਤੇ ਜਿਹਦੀ ਖੋਜ ਕਰਨ ਰਹੇ ਉਹ ਵੀ ਸ਼ਬਦ ਆ। ਦੇਖੋ ਹਰ ਚੀਜ਼ ਦਾ ਇੱਕ ਲਹਿਜਾ ਆ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੌਣ ਹੈ, ਸ਼ਬਦ ਹੈ, ਉਪਦੇਸ਼ ਵੀ ਸ਼ਬਦ ਹੈ। ਲੜ ਲੱਗੇ ਕਾਹਦੇ ਲਈ, ਸ਼ਬਦ ਲੈਣ ਲਈ, ਕਿਉਂਕਿ ਸ਼ਬਦ ਗੁਰੂ ਇਹਨਾਂ ਨੂੰ ਦੇਣਾ ਕੀ ਹੈ, ਸ਼ਬਦ ਦੀ ਸੋਝੀ ਦੇਣੀ, ਸ਼ਬਦ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ। ਠੀਕ, ਫਿਰ ਗੁਰੂ ਜੀ ਕੀ ਕਹਿਣ ਲੱਗੇ, ਸ਼ਬਦ ਕਰੇ ਪ੍ਰਕਾਸ਼। ਕਹਿੰਦੇ ਵੀ ਜਿੱਦਣ ਇਹ ਸਾਡੇ ਅੰਦਰ ਮਨ 'ਚ ਵੀ ਟਿਕਾਅ ਬਣ ਜਾਵੇ ਵੀ ਰੱਬ ਸਾਰੀ ਥਾਂ ਹੀ ਵਸਦਾ, ਕਹਿੰਦਾ ਅੰਦਰ ਸ਼ਬਦ ਹੋਵੇ ਤਾਂ ਚਾਨਣ ਹੋਵੇ ਨਾ, ਜਿਹਨੂੰ ਜੇ ਸ਼ਬਦ ਹੀ ਹੈ ਨਹੀਂ, ਇਹਦਾ ਮਤਲਬ ਜੇ ਹਿਰਦੇ 'ਚ ਨਾਮ ਸਿਮਰਨ ਨਹੀਂ ਆ ਤਾਂ ਸਾਡੇ ਅੰਦਰ ਪ੍ਰਕਾਸ਼ ਨਹੀਂ ਹੋ ਸਕਦਾ, ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਸਕਦੀ, ਸਾਨੂੰ ਇਹ ਸੋਝੀ ਨਹੀਂ ਆ ਸਕਦੀ। ਉੱਦਾਂ ਭਾਵੇਂ ਜ਼ਬਾਨ ਨਾ ਕਹੀ ਜਾਈਏ ਰੱਬ ਸਭ ਥਾਂ ਹੀ ਵਸਦਾ, ਪਰ ਜਿੰਨਾ ਚਿਰ ਸ਼ਬਦ ਦਾ ਪ੍ਰਕਾਸ਼ ਨਹੀਂ ਉਨਾ ਚਿਰ ਇਹ ਗੱਲ ਨਹੀਂ ਬਣਨੀ, ਉਨਾ ਚਿਰ ਆਨੰਦ ਨਹੀਂ ਆਉਣਾ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਕਿਉਂਕਿ ਨਾਮ ਤੋਂ ਬਗੈਰ ਤਾਂ ਗੱਲ ਹੀ ਨਹੀਂ ਕਿਤੇ, ਸ਼ਬਦ ਤੋਂ ਬਗੈਰ ਤਾਂ ਗੱਲ ਹੀ ਨਹੀਂ ਕਿਤੇ। ਆਓ ਇੱਕ ਪੰਕਤੀ ਪੜ੍ਹ ਕੇ ਦੇਖੀਏ, ਜਿਹਦੇ 'ਚ ਗੁਰੂ ਸਾਹਿਬਾਂ ਨੇ ਇਹੋ ਜਿਹੀ ਗੱਲ ਕਹਿਤੀ ਜਿਹੜਾ ਨਾਮ ਸਿਮਰਨ ਨਹੀਂ ਕਰਦੇ। ਪਤਾ ਕੀ ਕਿਹਾ ਉਹਨਾਂ ਨੇ, ਕਹਿੰਦੇ ਜਿੰਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ। ਦੱਸੋ, ਜਿੰਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ, ਸੇ ਦਿਵਾਲੀਏ ਜੁਗ ਮਾਹੇ। ਬੱਲੇ ਬੱਲੇ ਬੱਲੇ, ਕਹਿੰਦੇ ਜਿਨ੍ਹਾਂ ਨੇ ਮਨੁੱਖ ਦਾ ਸਰੀਰ ਤੇ ਲੈ ਲਿਆ ਤੇ ਮਨੁੱਖ ਦੇ ਸਰੀਰ ਵਿੱਚ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਨਹੀਂ ਕੀਤਾ, ਤੇ ਲੜ ਲੱਗ ਕੇ ਆਪਣੇ ਅੰਦਰ ਗੁਰੂ ਕੋਲੋਂ ਸ਼ਬਦ ਦੀ ਦਾਤ ਨਹੀਂ ਲਈ, ਸੁਰਤ ਨੂੰ ਸ਼ਬਦ ਨਾਲ ਨਹੀਂ ਜੋੜਿਆ, ਨਾਮ ਸਿਮਰਨ ਨਹੀਂ ਕੀਤਾ, ਕਹਿੰਦੇ ਕਿਤੇ ਭੁਲੇਖੇ 'ਚ ਨਾ ਪੈ ਜਾਓ। ਕਹਿੰਦੇ ਉਹ ਜਿਹੜੇ ਬੰਦੇ ਨੇ ਦਿਵਾਲੀਏ ਨੇ, ਉਹਨਾਂ ਦਾ ਦਿਵਾਲੀਆ ਨਿਕਲਿਆ ਜੇ। ਦਿਵਾਲੀਆ ਕੌਣ ਆ, ਹੁਣ ਇੱਕ ਬੰਦੇ ਕੋਲ ਜਾਇਦਾਦ ਸੀ, ਕਹਿੰਦੇ ਤਾਂ ਦਿਵਾਲੀਆ ਨਿਕਲ ਗਿਆ, ਇਹਦਾ ਮਤਲਬ ਤਾਂ ਕੁਛ ਵੀ ਪੱਲੇ ਨਹੀਂ ਰਿਹਾ। ਕਿੱਥੇ ਗੁਰੂ ਜੀ ਕਹਿੰਦੇ, ਕਹਿੰਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਨਾਮ ਦੀ ਦਾਤ ਨਹੀਂ ਲਈ, ਸ਼ਬਦ ਨਾਲ ਸੁਰਤ ਸ਼ਬਦ ਦਾ ਮਿਲਾਪ ਨਹੀਂ ਕੀਤਾ, ਕਹਿੰਦੇ ਦਿਵਾਲੀਏ ਨੇ, ਸਮਝ ਲਓ ਉਹਨਾਂ ਦੇ ਪੱਲੇ ਕੱਖ ਵੀ ਹੈ ਨਹੀਂ। ਇਹਦਾ ਮਤਲਬ ਕੀ ਹੈ ਕਿ ਬਿਨਾਂ ਨਾਮ ਤੋਂ ਬੇੜਾ ਪਾਰ ਨਹੀਂ ਹੋਣਾ, ਕਹਿੰਦੇ ਬਿਨਾਂ ਨਾਮ ਤੋਂ ਕਿਸੇ ਨੂੰ ਕੁਛ ਨਹੀਂ ਮਿਲਦਾ, ਜਿੱਡੀ ਮਰਜ਼ੀ ਦੌੜ ਹੋਵੇ, ਜਿੱਡੀ ਮਰਜ਼ੀ ਡਾਰੀ ਹੋਵੇ, ਬੇਸ਼ੱਕ ਆਪਣੇ ਮਨ 'ਚ ਕਿਸੇ ਵੇਲੇ ਆ ਜਾਂਦਾ ਵੀ ਮੈਂ ਗੁਰੂ ਘਰ ਦਾ ਪ੍ਰੇਮੀ, ਮੈਂ ਬਣਾ ਪਾਇਆ, ਠੀਕ ਹੈ ਬਈ, ਮੈਂ ਬਣਾ ਪਾਇਆ, ਮੈਂ ਗੁਰੂ ਦੇ ਲੜਨ ਲੱਗਾ ਹਾਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਹੀ ਆਵਾਜ਼ ਮਾਰਦੇ। ਕਹਿੰਦੇ ਭਾਈ ਗੱਲ ਸੁਣ, ਗੁਰੂ ਦੇ ਲੜਨ ਲੱਗਾ ਤਨ ਕਰਕੇ, ਬਾਣਾ ਪਾਇਆ ਤਨ ਕਰਕੇ, ਇੱਕ ਮਨ ਤੇ ਬਾਣਾ ਵੀ ਪਾਉਣਾ। ਪਹਿਲਾਂ ਤਨ ਤੇ ਬਾਣਾ ਪਾਈਦਾ, ਸਕੂਲ ਦੀ ਵਰਦੀ ਪਾਈਦੀ ਹੈ, ਫਿਰ ਸਕੂਲ ਜਾ ਕੇ ਪੜ੍ਹੀਦਾ। ਇੱਦਾਂ ਹੀ ਪਹਿਲਾਂ ਤਨ ਤੇ ਬਾਣਾ ਪਾਈਦਾ ਗੁਰੂ ਦੇ ਲੜ ਲੱਗੀਦਾ, ਫਿਰ ਮਨ ਤੇ ਬਾਣਾ ਪਾਈਦਾ। ਮਨ ਤੇ ਬਾਣਾ ਸ਼ਬਦ ਹੈ, ਇਸ ਯੁੱਗ ਮੇ ਸੋਭਾ ਬਿਨ ਨਾਵੇਂ ਸੋਭਾ। ਕਹਿੰਦਾ ਵੀ ਇਸ ਯੁੱਗ ਦੇ ਅੰਦਰ ਨਾਮ ਦੀ ਸੋਭਾ, ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਕਿਸੇ ਦੀ ਵਡਿਆਈ ਨਹੀਂ ਹੈ, ਕਿਸੇ ਟੀਮ ਨਹੀਂ ਮਾਰਨੀ, ਠੀਕ ਹੈ। ਕਿਉਂਕਿ ਜਿਹੜਾ ਪ੍ਰਭੂ ਦਾ ਸਿਮਰਨ ਆ ਕਲਯੁੱਗ ਦੇ ਅੰਦਰ, ਅਸੀਂ ਗੱਲ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦੇ ਹਾਂ। ਆਪ ਜੀ ਗੁਰਬਾਣੀ ਪੜ੍ਹ ਕੇ ਦੇਖਣ, ਆਰਾਮ ਨਾਲ ਪੜਿਆ ਕਰੋ। ਜਦੋਂ ਆਪ ਜੀ ਕਾਹਲੀ ਕਰਦੇ ਹੋ ਨਾ, ਜਦੋਂ ਤੁਸੀਂ ਮੰਜ ਧਾਰਨਾ ਧਾਰ ਲੈਂਦੇ ਹੋ, ਮੈਂ ਅੱਜ 4 ਪਾਠ ਕਰਨੇ ਆ, ਮੈਂ 6 ਪਾਠ ਕਰਨੇ ਆ, ਮੈਂ 10 ਪਾਠ ਕਰਨੇ ਆ, ਉਦੋਂ ਤੁਹਾਡੇ ਮਨ ਦੀ ਜਿਹੜੀ ਅੰਦਰ ਦੀ ਤਾਂਘ ਹੈ ਨਾ, ਖਿੱਚ ਜਿਹੜੀ ਹੈ, ਉਹ ਰੁਕ ਜਾਂਦੀ ਹੈ, ਉਲਟੀ ਹੋ ਜਾਂਦੀ ਹੈ। ਕਹਿੰਦੇ ਉਲਟੀ ਕਿੱਦਾਂ ਹੋ ਜਾਂਦੀ? ਜਿਹੜਾ ਬੰਦਾ ਪਿਆਰ ਨਾਲ ਪੜ੍ਹਦਾ, ਉਹਦੇ ਮਨ 'ਚ ਤਾਂ ਗਿਆ ਵੀ ਸੁੱਤ ਸ਼ਬਦ ਦਾ ਮਿਲਾਪ ਕਿਵੇਂ ਹੋਊਗਾ, ਰੱਬ ਕਿਵੇਂ ਮਿਲੂਗਾ। ਜਿਹੜਾ ਬੰਦਾ ਗਿਣਤੀਆਂ ਕਰਦਾ, ਉਹਦੇ ਮਨ ਦੀ ਤਾਂਘ ਪਤਾ ਕੀ ਹੈ ਵੀ ਮੈਂ ਕਿੰਨੇ ਕੁ ਵੱਧ ਤੋਂ ਵੱਧ ਪਾਠ ਕਰ ਸਕਦਾ। ਉਹਦੇ ਮਨ ਪਾਠਾਂ ਦੀ ਤਾਂਘ ਆ, ਸੋਝੀ ਦੀ ਤਾਂਘ ਨਹੀਂ ਉਹਦੇ ਮਨ 'ਚ। ਮਨ 'ਚ ਤਾਂਘ ਪੈਦਾ ਕਰੋ ਕਿ ਮੈਂ ਜਦੋਂ ਬਾਣੀ ਪੜ੍ਹਦਾ ਤਾਂ ਮੈਨੂੰ ਸੂਝੀ ਆਵੇ। ਕਾਹਦੀ? ਕਿ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਕਹਿਣਾ ਕੀ ਚਾਹੁੰਦੇ ਆ, ਅਤੇ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਕੋਲੋਂ ਕਰਾਉਣਾ ਕੀ ਚਾਹੁੰਦੇ ਆ। ਫਿਰ ਆਪ ਜੀ ਨੂੰ ਆਨੰਦ ਆਵੇਗਾ। ਦੇਖੋ ਨਾ, ਆਪ ਜੀ ਸਵੇਰ ਉੱਠ ਕੇ 5 ਬਾਣੀ ਦਾ ਪਾਠ ਕਰਦੇ ਹੋ, ਨਿਤਨੇਮ ਕਰਦੇ ਹੋ। ਜਦੋਂ ਆਪ ਜੀ ਨਿਤਨੇਮ ਕਰਦੇ ਹੋ, 5 ਬਾਣੀ ਦਾ ਪਾਠ ਕਰਦੇ ਹੋ, ਆਪ ਜੀ ਨੂੰ ਇੱਕ ਗੁਰੂ ਜੀ ਨੇ ਸਮਝਾਉਣਾ ਕੀਤਾ ਹੈ ਕਿ ਜਿਹੜੀ ਵੀ ਬਾਣੀ ਪੜ੍ਹਨੀ ਪੜ੍ਹ, ਪਰ ਜਦੋਂ ਸਮਾਪਤੀ 'ਤੇ ਉੱਠਣਾ ਨਾ, ਉਦੋਂ ਸਲੋਕ ਪੜ੍ਹ ਕੇ ਉੱਠਣਾ। ਭਾਵੇਂ ਤੂੰ 5 ਬਾਣੀ ਦਾ ਪਾਠ ਕਰ, ਭਾਵੇਂ ਰਹਿਰਸ ਦਾ ਪਾਠ ਕਰ, ਭਾਵੇਂ ਸੁਖਮਨੀ ਸਾਹਿਬ ਦਾ ਪਾਠ ਕਰ, ਭਾਵੇਂ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ, ਪਰ ਸਲੋਕ ਪੜ੍ਹ ਕੇ ਉੱਠਣਾ। ਜਿਸ ਸਲੋਕ ਦੇ ਅੰਦਰ ਕੀ ਆਉਂਦਾ ਆਖਰ ਦੇ ਵਿੱਚ, ਜਿੰਨੀ ਨਾਮ ਗਏ ਮੁਸਕਤ ਗਾ ਦੱਸੋ। ਕਹਿੰਦਾ ਜਿੰਨੀ ਨਾਮ ਤੇ ਆਇਆ ਉਹ ਕੱਲ ਚ ਸਫਲ ਹੋ ਸਕਦਾ। ਇਹਦਾ ਮਤਲਬ ਕਿ 5 ਬਾਣੀ ਦਾ ਪਾਠ ਕਰਕੇ ਵੀ ਆਹ ਕੰਮ ਕਰੇਗਾ ਤੇ ਕੱਲ ਚ ਸਫਲ ਹੋਵੇਗਾ, ਜੇ ਕੰਮ ਨਹੀਂ ਕਰੇਗਾ ਤੇ ਤੂੰ ਸਫਲ ਨਹੀਂ ਹੋਵੇਗਾ। ਕਿਉਂਕਿ ਆਪਾਂ ਪੰਕਤੀ ਪੜ੍ਹੀਏ, ਗੁਰੂ ਜੀ ਨੇ ਇੱਕ ਹੋਰ ਬਹੁਤ ਸੋਹਣੀ ਗੱਲ ਲਿਖੀ ਬਾਣੀ ਅੰਦਰ। ਕਹਿਣ ਲੱਗੇ, ਦਸੰਤਰ ਭਵੇ ਪਾਠ ਪੜ੍ਹਤਾ ਕਾ। ਇਹ ਪੰਕਤੀ ਪੱਲੇ ਬਣਨ ਵਾਲੀ ਜੇ, ਦਸੰਤਰ ਭਵੇ ਪਾਠ ਪੜ੍ਹਤਾ ਕਾ, ਤ੍ਰਿਸ਼ਨਾ ਹੋਏ ਵਧੇਰੇ ਕਾਚੀ ਪਿੰਡੀ। ਸ਼ਬਦ ਨਾ ਜੀਨੇ ਉਧਰ ਭਰੇ ਜੈਸੇ ਢੋਰੇ ਜਾਂਦੀ ਹੋ। ਕੀ ਕਹਿਣ ਲੱਗੇ? ਦਸੰਤਰ ਭਵੇ ਪਾਠ ਪੜ੍ਹਤਾ ਕਾ। ਕਹਿੰਦੇ ਨਾ ਮੰਨਿਆ ਨਾ, ਦੇਖੋ ਸਰੀਰ ਤਾਂ ਦੇਸ਼ਾਂ ਦੇਸ਼ਾਂ 'ਚ ਘੁੰਮ ਨਹੀਂ ਸਕਦਾ ਇੱਕ ਸੈਕਿੰਡ 'ਚ। ਸਰੀਰ ਤਾਂ ਉੱਥੇ ਬੈਠਾ ਹੁੰਦਾ ਗੁਟਕਾ ਲੈ ਕੇ ਪਾਠ ਕਰਨ ਡਿਆ ਹੁੰਦਾ, ਅਤੇ ਭਟਕਦਾ ਕੌਣ ਆ? ਦਸੰਤਰ, ਦਸੰਤਰ ਦਾ ਮਤਲਬ ਕੀ ਹੈ? ਦੇਸ਼ਾਂ ਦੇਸ਼ਾਂ 'ਚ ਭਵੇ ਦਾ ਮਤਲਬ ਭਟਕਣਾ, ਘੁੰਮਦਾ ਫਿਰਦਾ। ਕਹਿੰਦੇ ਦਸੰਤਰ ਭਵੇ ਪਾਠ ਪੜ੍ਹਦਾ ਕਾ। ਗੁਰੂ ਜੀ ਕਹਿਣ ਲੱਗੇ, ਜਿਹੜਾ ਮੰਨਿਆ ਨਾ, ਗੁਟਕਾ ਲੈ ਕੇ ਬਹਿ ਗਿਆ ਪੜ੍ਹਨ ਲੱਗਾ, ਅਤੇ ਦੇਸ਼ਾਂ ਦੇਸ਼ਾਂ 'ਚ ਘੁੰਮਣ ਚਲਾ ਗਿਆ, ਡਾਰੀਆਂ ਮਾਰਨ ਚਲਾ ਗਿਆ। ਸੱਚ ਜੇ ਜਦੋਂ ਆਪਾਂ ਬਾਣੀ ਪੜ੍ਹਨ ਡਿਆਉਂਦੇ ਹਾਂ, ਮਨ ਪਤਾ ਨਹੀਂ ਕਿੱਥੇ ਕਿੱਥੇ ਘੁੰਮਣ ਜਾਂਦਾ, ਕਦੀ ਅਮਰੀਕਾ ਜਾ ਆਉਂਦਾ, ਕਦੀ ਇੰਗਲੈਂਡ ਜਾ ਆਉਂਦਾ, ਕਦੀ ਕੈਨੇਡਾ ਜਾ ਆਉਂਦਾ, ਕਦੀ ਇੱਥੇ ਦੇਸ਼ ਵਿੱਚ ਹੀ ਸਾਊਥਾਂ ਹੀ ਜਾ ਆਉਂਦਾ, ਕਈ ਵਾਰੀ ਸ਼ਹਿਰ ਦੇ ਵਿੱਚ ਹੀ ਘੁੰਮ ਆਉਂਦਾ, ਕਈ ਵਾਰੀ ਆਪਣੇ ਘਰ ਦੇ ਵਿੱਚ ਹੀ ਘੁੰਮ ਆਉਂਦਾ, ਘਰ ਬੈਠੇ ਹੀ। ਠੀਕ, ਕਿੱਥੇ ਘੁੰਮਦਾ? ਆਪਣੇ ਘਰ ਬੈਠਾ ਹੁੰਦਾ, ਚਾਚੇ ਤਾਇਆ ਨਾਲ ਕੰਪੈਰੀਜ਼ਨ ਕਰਨ ਡਿਆ ਹੁੰਦਾ, ਚਾਚੇ ਕੋਲ ਪੈਸੇ ਬੜੇ, ਭੂਆ ਸਾਡੀ ਕੋਲ ਪੈਸੇ ਬੜੇ, ਆ ਗੁਆਂਢੀ ਪਤਾ ਨਹੀਂ ਕਿੱਥੋਂ ਗੱਡੀ ਨਵੀਂ ਲੈ ਆਉਂਦੇ ਆਏ ਸਾਲ, ਇਹਨਾਂ ਦੀਆਂ ਫੈਕਟਰੀਆਂ ਬੜੀਆਂ ਚੱਲਣ ਡੀਆਂ। ਠੀਕ, ਗੁਰੂ ਪਿਆਰਿਓ, ਇਹ ਮਨ ਬਿਰਤੀ ਹੈ। ਕੱਲ੍ਹ ਕੋਈ ਸੱਜਣ ਮਿਲਣ ਆਏ, ਬੜੀ ਸੋਹਣੀ ਗੱਲ ਕਹਿਣ ਲੱਗੇ। ਕਹਿੰਦੇ ਜੋ ਮਰਜ਼ੀ ਹੈ ਬਾਬਾ, ਬੱਚਿਆਂ ਦੇ ਮਨ ਦੀ ਤਾਂਘ ਤਾਂ ਹੁੰਦੀ ਹੈ ਨਾ, ਕਿਤੇ ਅਸੀਂ ਵੀ ਅਮੀਰ ਹੋਈਏ। ਜਦੋਂ ਵੇਖਦੇ ਗੱਡੀਆਂ ਲਾਗੋਂ ਲੰਘਦੇ ਹਾਂ ਤਾਂ ਕਹਿੰਦੇ ਕਿ ਤੂੰ ਅਸੀਂ ਵੀ ਗੱਡੀ ਲਵਾਂਗੇ ਕਿ ਨਹੀਂ ਲਵਾਂਗੇ। ਐਂ ਖਾਲਸਾ, ਇਸ ਕਰਕੇ ਫਿਰ ਤੁਹਾਡਾ ਮਨ ਨਹੀਂ ਟਿਕਦਾ ਹੁਣ। ਨਹੀਂ ਨਹੀਂ, ਮੈਂ ਤਾਂ ਸਵੇਰੇ 2 ਬਹਿ ਜਾਂਦਾ। ਐਂ ਭਾਈ ਸਾਹਿਬ, 2 ਕੋਈ ਸਾਰੀ ਰਾਤ ਹੀ ਜਾਗਦੇ ਰਹੋ ਭਾਵੇਂ, ਤਾਂ ਕੀ ਫਰਕ ਪੈਣ ਡਿਆ? ਕਹਿੰਦੇ ਹੈ ਇਹ ਕੀ ਕੀਤਾ? ਇੰਨਾ ਹੀ ਖਾਲਸਾ, ਜਿਹਦੇ ਲਈ ਜਾਗਣਾ, ਜੇ ਤੇਰਾ ਮਨ ਉਸ ਪਾਸੇ ਲੱਗਾ ਹੀ ਨਹੀਂ ਤੇ ਤੂੰ ਕਦਾ ਜਾਗਿਆ? ਸਰੀਰ ਹੀ ਜਾਗਿਆ, ਸਰੀਰ ਨੂੰ ਕੋਈ ਤੰਗ ਕਰਨ ਡਿਆ ਉਹ? ਠੀਕ ਹੈ, ਹਰ ਚੀਜ਼ ਦੀ ਵਿਚਾਰ ਕਰਿਆ ਕਰੋ, ਹਰ ਚੀਜ਼ ਦੀ। ਬਾਣੀ 'ਚ ਲਿਖਿਆ, ਸਭ ਕੁਝ ਹੀ ਲਿਖਿਆ, ਇੱਕ ਜਗ੍ਹਾ ਤੇ ਲਿਖਦੇ ਆ, ਇੱਕ ਤੀਰਥ ਨਾਵੇ ਅੰਨ ਨਾ ਖਾਵੇ, ਇੱਕ ਅਗਲ ਜਲਾਵੇ ਦੇਹ ਖਪਾਵੇ, ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਬਿਦ ਪਾਰ ਲੰਘਾਈ ਹੈ। ਦੇਖੋ ਇੰਨੀਆਂ ਪਿਆਰ ਵਾਲੀਆਂ ਪੰਕਤੀਆਂ ਨੇ ਨਾ, ਜੇ ਕਿਤੇ ਧਿਆਨ ਨਾਲ ਪੜ੍ਹ ਲਈਏ, ਠੀਕ ਹੁਣ ਦਸ ਕੋਈ ਖੁੱਲਣੀਆਂ ਨਹੀਂ, ਸਮਾਂ ਥੋੜ੍ਹਾ ਹੈ, ਆਪਾਂ ਉਹੀ ਪੰਕਤੀਆਂ ਖੋਲੀਏ। ਦਸੰਤਰ ਭਵੇ ਪਾਠ ਪੜਤਾਕਾ, ਤ੍ਰਿਸ਼ਨਾ ਹੋਏ ਵਧੇਰੇ। ਕਹਿੰਦਾ ਮਨ ਦੇਸ਼ਾਂ ਦੇਸ਼ਾਂ 'ਚ ਘੁੰਮਣ ਰਿਹਾ ਸੀ, ਜਦੋਂ ਘੁੰਮਣ ਰਿਹਾ ਸੀ ਜਿਹਦੇ ਕੋਲ ਜਾ ਕੇ ਬਹਿੰਦਾ ਸੀ ਉਹਦੀ ਅਮੀਰੀ ਵੇਖਦਾ ਸੀ, ਉਹਦੇ ਕੋਲ ਧੰਨ ਦੌਲਤ ਵੇਖਦਾ ਸੀ, ਅਤੇ ਪਾਠ ਪੜਤਾਕਾ ਕਹਿੰਦਾ ਪਾਠ ਪੜ੍ਹ ਪੜ੍ਹ ਕੇ ਥੱਕ ਗਿਆ, ਤ੍ਰਿਸ਼ਨਾ ਹੋਏ ਵਧੇਰੇ। ਕਹਿੰਦਾ ਗੁਰੂ ਕੋਲ ਬੈਠਾ ਹੀ ਨਹੀਂ, ਬਹਿੰਦਾ ਤਾਂ ਤ੍ਰਿਸ਼ਨਾ ਮਰਦੀ ਨਾ, ਗੁਰੂ ਦੇ ਚਰਨਾਂ 'ਚ ਤਾਂ ਬੈਠਾ ਹੀ ਨਹੀਂ, ਮਨ ਤੇ ਫਿਰਦਾ ਰਿਹਾ ਤੇ ਹੋਇਆ ਕੀ, ਪਾਠ ਕਰਕੇ ਵੀ ਤ੍ਰਿਸ਼ਨਾ ਵੱਧ ਗਈ। ਕੀ ਕਹਿੰਦਾ ਆਂਦਾ ਅਰਦਾਸ ਕਰਨ ਲੱਗਾ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਪੰਜਾਂ ਬਾਣੀਆਂ ਦਾ ਪਾਠ ਕੀਤਾ, ਕਿਰਪਾ ਕਰਿਓ ਕਿਤੇ ਸਾਡੇ ਘਰ ਵੀ ਭੂਆ ਵਾਂਗੂ ਗੱਡੀਆਂ ਲਿਆ ਦਿਓ, ਸਾਡੇ ਘਰ ਵੀ ਕਿਤੇ ਚਾਚੀਆਂ ਵਾਂਗੂ ਕਿਰਪਾ ਕਰ ਦਿਓ, ਸਾਡੇ ਘਰ ਵੀ ਕਿਤੇ ਗੁਆਂਢੀਆਂ ਦੀਆਂ ਫੈਕਟਰੀਆਂ ਚੱਲਦੀਆਂ, ਸਾਡੀ ਇੱਕ ਅੱਧੀ ਚਲਾ ਦਿਓ। ਇਹਦਾ ਮਤਲਬ ਕੀ ਹੈ ਕਿ ਜਿਹਦੇ ਨਾਲ ਨਾਤਾ ਉਹਦੀ ਖਿੱਚ, ਨਾਤਾ ਤਾਂ ਸੰਸਾਰੀਆਂ ਨਾਲ ਸੀ, ਗੁਰੂ ਦੀ ਖਿੱਚ ਕਿੱਦਾਂ ਪੈ ਜਾਂਦੀ, ਸੰਸਾਰੀਆਂ ਦੀ ਖਿੱਚ। ਇਹਨੂੰ ਕਹਿੰਦੇ ਤ੍ਰਿਸ਼ਨਾ ਹੋਏ ਵਧੇਰੇ, ਕਹਿੰਦੇ ਪਾਠ ਕਰਕੇ ਵੀ ਤ੍ਰਿਸ਼ਨਾ ਵਧੀ ਜਾਂਦੀ ਕਿਉਂਕਿ ਨਾਤਾ ਹੀ ਨਹੀਂ ਜੁੜਿਆ ਗੁਰੂ ਨਾਲ। ਔਰ ਫਿਰ ਕੀ ਕਿਹਾ, ਕਾਚੀ ਪਿੰਡੀ ਸ਼ਬਦ ਨਾ ਜੀਨੇ, ਕਾਚੀ ਪਿੰਡੀ, ਕਾਚੀ ਮਾੜੀ ਪਿੰਡੀ ਮਤ ਨੂੰ ਕਹਿੰਦੇ ਜੇ, ਪਿੰਡੀ ਮਤ ਨੂੰ ਕਹਿੰਦੇ ਜੇ, ਕਾਚੀ ਪਿੰਡੀ ਸ਼ਬਦ ਨਾ ਚੀਨੇ। ਹੁਣ ਕਾਚੀ ਪਿੰਡ ਦਾ ਮਤਲਬ ਕੀ ਹੈ, ਆਪ ਜੀ ਤਰੇਖ ਦੀ ਸੋਟੀ ਲੈ ਲਿਓ, ਟਾਹਲੀ ਦੀ ਸੋਟੀ ਲੈ ਲਿਓ, ਸ਼ਤੂਤ ਦੀ ਸੋਟੀ ਲੈ ਲਿਓ, ਜਿਹੜੀ ਪਤਲੀ ਸੋਟੀ ਹੁੰਦੀ ਲੈ ਲਿਓ, ਜਿੱਧਰ ਮਰਜ਼ੀ ਮੋੜਿਓ ਮੁੜ ਜਾਂਦੀ ਜੇ, ਸੱਚ ਜਿੱਧਰ ਮਰਜ਼ੀ ਮੋੜਿਓ ਮੁੜ ਜਾਂਦੀ ਜੇ, ਉਹ ਮੋਟਾ ਟਹਿਣਾ ਲੈ ਲਿਓ ਨਹੀਂ ਮੁੜਦਾ, ਪਰ ਸੋਟੀ ਟਹਿਣੀ ਲੈ ਲਿਓ ਮੁੜ ਜਾਂਦੀ ਹੈ। ਉਹ ਨਿਆਣਾ ਕਦੀ ਉਹਨੂੰ ਤਾਂ ਨੂੰ ਮੋੜ ਦੇਵੇ, ਕਦੀ ਥਾਂ ਨੂੰ ਮੋੜ ਦੇਵੇ, ਤਾਂ ਦੂਜਾ ਨਿਆਣਾ ਕਹਿੰਦਾ ਤੂੰ ਸੋਟੀ ਮੋੜ ਦਿੰਦਾ, ਤਾਂ ਕਹਿੰਦਾ ਮੋੜ ਦਿੱਤੀ ਵੇਖ ਲਾ, ਤਾਂ ਮੋੜ ਦਿੱਤੀ ਕਿ ਨਹੀਂ ਮੋੜਦੀ, ਤਾਂ ਨੂੰ ਬੈਂਡ ਕਰ ਦਿੱਤੀ, ਕਦੀ ਥਾਂ ਨੂੰ ਕਰਦਾ ਕਰਿਓ। ਇੱਕ ਬਜ਼ੁਰਗ ਲਾਗੋਂ ਲੰਘਣ ਡਿਆ ਸੀ ਅਤੇ ਕੀ ਕਹਿੰਦੇ, ਉਹ ਤੂੰ ਆ ਸ਼ਤੂਤ ਦੀ ਸੋਟੀ ਫੜੀ ਫਿਰਦਾ ਹੋਇਆ, ਕਹਿੰਦਾ ਬਾਪੂ ਤੁਹਾਨੂੰ ਕਿੱਦਾਂ ਪਤਾ ਲੱਗਾ ਸ਼ਤੂਤ ਦੀ, ਐਵੇਂ ਨਹੀਂ ਉਮਰ ਹੰਢਾਈ ਅਸੀਂ, ਸਾਨੂੰ ਫੱਟ ਪਾ ਲੈਂਦਾ ਇਹ ਟਾਈਮ ਕਿਹੜੀ ਟਾਣੀ ਹੈ। ਕਹਿੰਦਾ ਅੱਛਾ ਮੈਂ ਉਹ ਘੋਰ ਤੋੜ ਕੇ ਲਿਆਵਾਂ, ਦੱਸੋਗੇ? ਕਹਿੰਦਾ ਲਿਆ ਪੁੱਤ ਜਦ ਮਰੀ ਟਾਣੀ ਤੋੜ ਕੇ ਲਾਇਆ। ਨਿਆਣਾ ਸ਼ਰਾਰਤੀ ਸੀ, ਨਿਆਣਾ ਭੱਜ ਕੇ ਦੂਰ ਚਲਾ ਗਿਆ, ਸੋਟੀ ਉਹ ਹੀ, ਕਿਉਂਕਿ ਰੁੱਖ ਉੱਚੇ ਸੀ, ਟੁੱਟਣੀ ਤਾਂ ਨਹੀਂ ਸੀ ਵਿਚਾਰੇ ਕੋਲੋਂ, ਸੋਟੀ ਉਹ ਹੀ ਚਿੱਕੜ 'ਚ ਖਬੋਤੀ, ਚਿੱਕੜ 'ਚ ਖਬੋਤੀ, ਮਿੱਟੀ ਗਾੜੀ ਸੀਗੀ, ਚਿੱਕੜ 'ਚ ਖਬੋ ਕੇ ਕੱਢ ਕੇ ਲਾਇਆ। ਕਹਿੰਦਾ ਬਜ਼ੁਰਗੋ ਆ ਸੋਟੀ ਕੀਤੀ, ਦੱਸੋ ਭਲਾ ਜੇ ਤਾਕਤ ਹੈਗੀ ਤਾਂ। ਬਜ਼ੁਰਗ ਕੀ ਕਹਿੰਦੇ? ਕਹਿੰਦੇ ਧੋ ਕੇ ਲਿਆ ਦੱਸਾਂ। ਇਹਦਾ ਮਤਲਬ ਹੁਣ ਲਿਬੜੀ ਆ ਨਾ, ਪਛਾਣ ਕਿੱਥੋਂ ਹੋਵੇ? ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਤੁਹਾਡੀ ਮਨ ਬਿਰਤੀ ਵੀ ਉਸ ਕੱਚੀ ਟਹਿਣੀ ਵਰਗੀ, ਜਿੱਧਰ ਮਰਜ਼ੀ ਮੋੜ ਲਓ, ਭਾਵੇਂ ਰੱਬ ਵਾਲੇ ਪਾਸੇ ਮੋੜ ਲਓ, ਭਾਵੇਂ ਜੱਗ ਵਾਲੇ ਪਾਸੇ ਮੋੜ ਲਓ, ਪਰ ਗੁਰੂ ਜੀ ਕਹਿੰਦੇ ਮੈਨੂੰ ਪਛਾਣ ਹੈ ਇਹਦੀ, ਇਸ ਟਹਿਣੀ ਦੀ ਕਿਹਦੀ ਹੈ, ਕਹੋ ਕਬੀਰ ਰਾਮ ਕੀ ਅੰਸ਼। ਪਰ ਕਰੀਏ ਕੀ, ਜਿੱਦਾਂ ਉਹ ਟਹਿਣੀ ਚਿੱਕੜ 'ਚ ਘਬੋ ਕੇ ਲਾਇਆ ਸੀ ਅਤੇ ਪਛਾਣ ਨਹੀਂ ਹੋਣ ਡਈ, ਤੁਹਾਡਾ ਮਨ ਵੀ ਮੋਹ ਮਾਇਆ ਦੇ ਚਿੱਕੜ 'ਚ ਖੁਬਿਆ, ਇਸ ਕਰਕੇ ਇਹਦੀ ਵੀ ਪਛਾਣ ਨਹੀਂ ਹੋਣ ਡਈ। ਆ ਜੇ ਸਿਰਫ ਵਿਚਾਰ ਕਰਨੀ ਹੈ, ਸਮਝਣਾ ਆ, ਠੀਕ ਹੈ ਵੀ। ਸੋ ਕੀ ਕਹਿਣ ਲੱਗੇ, ਕਾਚੀ ਪਿੰਡੀ ਸ਼ਬਦ ਨਾ ਚੀਨੇ, ਚੀਨੇ ਕਿਹਨੂੰ ਕਹਿੰਦੇ ਆ, ਪਹਿਚਾਣ ਕਰਨੀ, ਉਹਨੂੰ ਚੀਨੇ ਅੱਖਰ ਕਹਿੰਦੇ ਜੇ ਬਾਣੀ 'ਚ। ਗੱਲਾਂ ਫੜਿਆ ਕਰੋ ਕਿ ਅੱਖਰ ਕੀਮਤੀ ਆ, ਹੁਣ ਅੱਜ ਤੋਂ ਬਾਅਦ ਚੀਨੇ ਅੱਖਰ ਫੜਨਾ, ਠੀਕ ਹੈ ਨੀ, ਚੀਨੇ ਦਾ ਪਾਪ ਪਛਾਣਨਾ, ਉਹਨੂੰ ਚੀਨੇ ਕਹਿੰਦੇ ਗੁਰਬਾਣੀ 'ਚ, ਠੀਕ ਹੈ, ਸ਼ਬਦ ਨਾ ਚੀਨੇ। ਕਹਿੰਦਾ ਐਡੀ ਮਾੜੀ ਮਤ ਵਾਲਾ ਵੀ ਇੱਥੇ ਕਲਖ ਝਲਾਈ ਫਿਰਦਾ, ਮੈਲ ਝਲਾਈ ਫਿਰਦਾ, ਏ ਸ਼ਬਦ ਦੇ ਜ਼ਰੀਏ ਆਪਣੇ ਆਪ ਦੀ ਪਛਾਣ ਨਹੀਂ ਕਰਦਾ, ਮੈਂ ਹੈ ਕੌਣ ਹੈ। ਉੱਧਰ ਭਰੇ ਜਸੇ ਢੋਰੇ, ਉੱਧਰ ਪੇਟ ਢੋਰੇ ਅਵਾਰਾ ਪਸ਼ੂ। ਕਹਿੰਦਾ ਅਵਾਰਾ ਪਸ਼ੂ ਦੀ ਨਹੀਂ ਢਿੱਡ ਭਰਦਾ ਰਹਿੰਦਾ, ਕਦੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਦਾ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਚੰਨਾਂ ਨਾਲ ਤੇ ਬਹਿੰਦਾ ਹੀ ਨਹੀਂ, ਮੱਥਾ ਟੇਕਦਾ ਆ। ਮੱਥਾ ਟੇਕਣ ਲੱਗਿਆ ਵੀ ਗੁਰੂ ਦਾ ਨਹੀਂ ਹੁੰਦਾ, ਮੱਥਾ ਟੇਕਣ ਲੱਗਿਆ ਵੀ ਜੱਗ ਦਾ ਹੀ ਹੁੰਦਾ। ਸੱਚੇ ਆਪਾਂ ਮੱਥਾ ਟੇਕਣ ਦਾ ਵੀ ਮੁੱਲ ਮੰਗਦੇ, ਠੀਕ, 10 ਰੁਪਈਏ ਚੜਾਉਣ ਲੱਗਦੇ ਹਾਂ, ਸਭ ਤੋਂ ਪਹਿਲਾਂ ਤਾਂ ਗੇਟ 'ਤੇ ਸ਼ੁਰੂ ਹੁੰਦੇ ਹਾਂ, ਪਰਸ ਫੋਲਣਾ ਸ਼ੁਰੂ ਕਰਦੇ ਹਾਂ ਵੀ ਛੋਟਾ ਨੋਟ ਕਿਹੜਾ, ਅਤੇ ਫਿਰ ਕੀ ਲੱਭੀਦਾ, ਪਾਟਾ ਕਿਹੜਾ, ਜਿਹੜਾ ਚੱਲਿਆ ਨਹੀਂ ਉੱਥੇ ਨਹੀਂ ਚੱਲਿਆ, ਇੱਥੇ ਚੱਲ ਜਾਣਾ, ਉੱਥੇ ਉਹ ਕਹਿਣ ਡਿਆ ਸੀ 50 ਰੁਪਏ ਮਿਲਣੇ ਅਤੇ ਨੰਬਰ ਹੀ ਹੈ, ਅਤੇ ਇੱਥੇ 100 ਦਾ 100 'ਚ ਚੱਲਣ ਡਿਆ। ਕਿਆ ਬਾਤ ਹੈ, ਅਤੇ ਬੜਾ ਵਧੀਆ ਜਗ੍ਹਾ ਮਿਲ ਗਈ ਹੈ, ਇੱਥੇ ਚੜਾ ਦਿਓ। ਇਹਦਾ ਮਤਲਬ ਕੀ ਹੈ, ਹੁਣ ਪਾਟਾ ਜੇ ਤੁਸੀਂ ਕੋਈ ਪਾਟੀ ਚੀਜ਼ ਲਾਉਣ ਡਿਆ ਤਾਂ ਖੜੋਗੇ ਕੀ, ਪਾਟੀ ਚੀਜ਼ ਹੀ ਖੜੋਗੇ, ਠੀਕ ਹੈ ਬਈ। ਮਨ ਬਿਰਤੀ ਬਣਾਉਣੀ ਆ। ਤੁਸੀਂ ਅਗਰ ਕੋਈ ਦੇਣ ਦੇ ਨਾ ਗੁਰੂ ਦੇ ਦਰਸ਼ਨ ਭੇਟਾ ਦੇਣ ਦਾ, ਦਰਸ਼ਨੀ ਭੇਟਾ ਤੇ ਦਰਸ਼ਨੀ ਭੇਟਾ ਦਾ ਤੇ ਮੁੱਲ ਹੀ ਬਣਾ। ਠੀਕ ਹੈ, ਮਨ ਬਿਰਤੀ ਬਣਾਓ, ਐਸੀ ਮਨ ਬਿਰਤੀ ਬਣਾਓ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ ਮੇਰੇ ਤੇ ਕਿ ਮੈਂ ਤੁਹਾਡਿਆਂ ਚਰਨਾਂ 'ਚ ਆ ਗਿਆ ਤੇ ਜੋ ਮੈਂ ਲੈਣ ਆਇਆ ਮੈਨੂੰ ਦੇ ਦਿਓ। ਅੱਜ ਮੈਂ ਲੈਣ ਕੇ ਆਇਆ, ਮੈਂ ਤੁਹਾਡਿਆਂ ਚਰਨਾਂ 'ਚ ਸ਼ਬਦ ਦੀ ਸੋਝੀ ਲੈਣ ਆਇਆ ਤੇ ਮੈਨੂੰ ਸ਼ਬਦ ਦੀ ਸੋਝੀ ਦੇ ਦਿਓ ਔਰ ਕਿਰਪਾ ਕਰ ਦਿਓ ਮੇਰੀ ਸੁਰਤ ਸ਼ਬਦ ਨਾਲ ਜੁੜ ਜਾਏ ਤੇ ਮੈਂ ਆਪਣੇ ਆਪ ਨੂੰ ਪਛਾਣ ਲਵਾਂ ਮੈਂ ਹੈ ਕੌਣ। ਬੜਾ ਚਿਰ ਹੋ ਗਿਆ, ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਹਾਰੇ ਲਿਖੇ ਲਾ ਦਿਓ। ਸੋ ਗੁਰੂ ਰੂਪ ਪਿਆਰੀ ਸਾਹਿਬ ਸਿੰਘ ਜੋ ਸਮਾਂ ਹੋ ਗਿਆ, ਸੋ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।